ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
ਪੰਜਾਬੀਆਂ ਦੀ ਪਹਿਲੀ ਪਸੰਦ ਸਮੋਸਾ ਐਂਡ ਸਵੀਟ ਫੈਕਟਰੀ ਸਵੀਟਸ ਸਨੈਕਸ ਐਂਡ ਸੋ ਮਚ ਮੋਰ ਹੁਣ 3 ਲੋਕੇਸ਼ਨਸ ਨੂੰ ਸਰਵ ਕਰਦੇ 2 ਇਨ ਬ੍ਰੈਂਪਟਨ ਐਂਡ 1850 ਐਲਬੀਅਨ ਰੋਡ ਇਟੋਪੀਕੋ 416213-1165
ਅਪਲਾਇੰਸ ਜੰਕਸ਼ਨ ਜੇ ਤੁਸੀਂ ਫ੍ਰਿਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਵਿੱਚ ਤੁਹਾਡੀ ਮਦਦ ਕਰਨਗੇ। ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ, ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 6477696531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 8855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
HK Tire Center to cars and trucks pe brand new ya old tires le sakde ho.
BF Goodrich, Hamcock, Firestone, Chinese tires mil de ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 647-295-4600. HK Tire Center.
ਅਣਖ ਦੀ ਖਾਤਰ ਸੀਸ ਦੀ ਕੀਮਤ ਬੜੀ ਨਹੀਂ ਲੱਗਦਾ, ਤੂੰ ਤਾਰੀਖ ਹੀ ਸਾਡੀ ਪੜੀ ਨਹੀਂ। ਅਣਖ ਦੀ ਖਾਤਰ ਸੀਸ ਦੀ ਕੀਮਤ ਬੜੀ ਨਹੀਂ ਲੱਗਦਾ, ਤੂੰ ਤਾਰੀਖ ਹੀ ਸਾਡੀ ਪੜੀ ਨਹੀਂ। ਕੁਝ ਗਰਜ਼ਾਂ ਦੀ ਖਾਤਰ ਵਿਕ ਜਾਂ ਸਸਤੇ ਭਾ ਇੰਨੀ ਘਟੀਆ ਜੰਗ ਕਦੇ ਮੈਂ ਲੜੀ ਨਹੀਂ ਬਚ ਕੇ ਰਹਿੰਦਾ ਹਾਂ ਬੇਗਾਨੀ ਵਾਹ ਕੋਲੋਂ ਤਾਂਹੀਓ ਗੁੱਡੀ ਅੰਬਰ ਦੇ ਵਿੱਚ ਚੜੀ ਨਹੀਂ ਕਿ ਕਾਲਾ ਪਹਿਰ ਨਵੰਬਰ ਦਿੱਲੀਏ ਤੱਕਿਆ ਤੂੰ ਕਿਹੜੀ ਥਾਂ ਸੀ ਜਿੱਥੇ ਮੱਚੀ ਮੜੀ ਨਹੀਂ ਕਿ ਸੂਈਆਂ ਨੂੰ ਤੂੰ ਕੋਈ ਅੱਗੇ ਪਿੱਛੇ ਕਰਦਾ ਏ ਸੂਈਆਂ ਨੂੰ ਕੋਈ ਅੱਗੇ ਪਿੱਛੇ ਕਰਦਾ ਏ ਸਾਡੇ ਗੁੱਟ ਤੇ ਤਾਂਹੀਓਂ ਵੱਧੀ ਘੜੀ ਨਹੀਂ ਕਿ ਚੌਂ ਕਦਮਾਂ ਤੇ ਫੇਰ ਉਦਾਸੀ ਘੇਰੇਗੀ ਆਸ ਦੀ ਕੰਨੀ ਘੁੱਟ ਕੇ ਜੇ ਤੂੰ ਫੜੀ ਨਹੀਂ ਕਿ ਮੇਰਾ ਬਾਪੂ ਇਸ ਤੋਂ ਉੱਚਾ ਲੰਮਾ ਸੀ ਤਾਂਹੀਓਂ ਮੈਂ ਤਸਵੀਰ ਫਰੇਮ ਚ ਜੜੀ ਨਹੀਂ। ਗੁਰਭਜਨ ਗਿੱਲ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਫਰਵਰੀ ਮਹੀਨੇ ਦੀ 2 ਤਰੀਕ ਹੋਈ ਹੈ। ਬਾਹਰਲਾ ਤਾਪਮਾਨ -5 ਡਿਗਰੀ ਆ ਜਦਕਿ -9 ਡਿਗਰੀ ਮਹਿਸੂਸ ਕੀਤਾ ਜਾ ਰਿਹਾ ਹੈ। ਮੌਸਮ ਖੁਸ਼ਕ ਹੈ ਤੇ ਧੁੱਪ ਖਿੜੀ ਆ, ਬਦਲਵਾਈ ਵੀ ਹੋ ਜਾਣੀ ਆ। ਕੱਲ ਨੂੰ ਵੀ ਤਾਪਮਾਨ ਲਗਭਗ ਸੇਮ ਰਹਿਣਾ -4 ਡਿਗਰੀ ਦੇ ਨਾਲ। ਬੁੱਧਵਾਰ -6 ਡਿਗਰੀ, ਵੀਰਵਾਰ -6 ਡਿਗਰੀ ਤੇ ਸ਼ੁੱਕਰਵਾਰ ਨੂੰ -1 ਡਿਗਰੀ ਤੇ ਤਾਪਮਾਨ ਆ ਜਾਣਾ। ਫੇਰ ਕਹਾਂ ਜਿਹੜਾ ਸ਼ਨਿਚਰਵਾਰ ਆ ਧੁੱਪ ਪੂਰੀ ਲੱਗਣੀ ਆ ਤੇ -13 ਡਿਗਰੀ, ਐਤਵਾਰ ਨੂੰ -8 ਡਿਗਰੀ, ਵੀਕਐਂਡ ਫੇਰ ਠੰਡਾ ਹੋਊਗਾ, ਦੋਨੇ ਦਿਨ ਧੁੱਪ ਲੱਗਣੀ ਆ। ਫਿਰ ਅਗਲਾ ਸੋਮਵਾਰ -1 ਡਿਗਰੀ ਹੋਊਗਾ। ਜਿਹੜਾ ਅਗਲਾ ਮੰਗਲਵਾਰ ਆ ਇਹ +2 ਦੇ ਵਿਚ 2 ਡਿਗਰੀ ਤਾਪਮਾਨ ਹੋਣਾ ਤੇ ਬੁੱਧਵਾਰ ਨੂੰ 0 ਡਿਗਰੀ ਤਾਪਮਾਨ ਹੋਣਾ। ਫਰਵਰੀ ਆ ਗਈ ਆ, ਜਦੋਂ ਫਰਵਰੀ ਦਾ ਅੱਧ ਜਿਹਾ ਲੰਘ ਗਿਆ ਤੇ ਸਮਝ ਲਓ ਆਪਾਂ ਕੰਮ ਲੈ ਲਿਆ। ਗੱਲ ਕੀ ਕਿ ਜਿਹੜਾ ਤਾਪਮਾਨ ਬਾਹਲਾ ਹੀ ਜ਼ਿਆਦਾ ਕਹਿ ਲਓ ਵੀ ਕੈਂਬਰ ਪੈਂਦਾ, ਇਹ ਥੋੜਾ ਜਿਹਾ ਫਰਕ ਉਹਨੂੰ ਪੈ ਜਾਣਾ ਜਦੋਂ ਇੰਨੀ ਠੰਡ ਤੋਂ ਬਾਅਦ ਕਦੇ 0 ਡਿਗਰੀ ਦੇਖਣ ਨੂੰ ਮਿਲੇ ਨਾ, ਬਾਦਸ਼ਾਹ ਖਿੜ ਜਾਂਦੀ ਆ, ਚਾਹ ਚੜ ਜਾਂਦਾ। ਉਮੀਦ ਹੈ ਕਿ ਤੁਹਾਡਾ ਵੀਕਐਂਡ ਬੜਾ ਵਧੀਆ ਲੰਘਿਆ ਹੋਵੇਗਾ ਤੇ ਇਸ ਗੱਲ ਦੀ ਤਵੱਕੋ ਆ ਕਿ ਤੁਹਾਡਾ ਇਹ ਹਫ਼ਤਾ ਸੋਹਣਾ ਲੰਘੇਗਾ। ਮੇਰਾ ਵੀਕਐਂਡ ਜਿਹੜਾ ਸੀਗਾ ਜੋ ਬਿਜ਼ੀ ਸੀ ਤੇ ਕੁਝ ਕੁ ਮੇਨਟੇਨੈਂਸ ਕਰਨ ਵਾਲੀਆਂ ਸੀਗੀਆਂ, ਕੁਝ ਕੁ ਰਿਪੇਅਰਸ ਕਰਨ ਵਾਲੀਆਂ ਸੀਗੀਆਂ, ਕਈਆਂ ਦੀਆਂ ਡਰੇਨਾਂ ਸ਼ਰੇਨਾਂ ਬਲੌਕ ਹੋਈਆਂ ਸੀ ਤੇ ਉਹ ਸਾਰਾ ਕੁਝ ਕਰਦਿਆਂ ਆਹ ਵੀਕਐਂਡ ਲੰਘਿਆ। ਨਹੀਂ ਤਾਂ ਮੇਰਾ ਇਰਾਦਾ ਤੇ ਇਹ ਸੀਗਾ ਵੀ ਭਾਈ ਜਿੰਨੀ ਠੰਡ ਆ ਰਜਾਈ ਨਾ ਛੱਡੀ ਜਾਵੇ, ਪਰ ਛੱਡਣੀ ਪਈ। ਹੁਣ ਅੱਜ ਫੇਰ ਕਹਿੰਦੇ ਤਕਾਲਾਂ ਨੂੰ ਜਿਹੜੇ CP24 ਵਾਲੇ ਆ ਇਹ ਦੱਸਦੇ ਆ ਵੀ ਥੋੜੀ ਜਿਹੀ ਬਰਫ਼ ਪੈਣੀ ਆ ਅੱਜ ਵੀ ਤੇ ਸ਼ੁੱਕਰਵਾਰ ਨੂੰ, ਤੇ ਜਿਹੜੇ ਬਾਕੀ ਦੇ ਅੱਜ ਕੱਲ੍ਹ ਫੋਨਾਂ ਤੇ ਆਉਂਦੇ ਆ ਉਹ ਕਹਿੰਦੇ ਵੀ ਨਹੀਂ ਪੈਣੀ। ਹੁਣ ਦੇਖਦੇ ਆ ਵੀ ਇਹਨਾਂ ਚੋਂ ਸੱਚਾ ਕਿਹੜਾ ਨਿਕਲਦਾ। ਹੋਰ ਭਾਈ ਜਿੱਦਣ ਦੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ ਉਹ ਤੋਂ ਬਾਅਦ ਕਈ ਘਟਨਾਵਾਂ ਜਿਹੜੀਆਂ ਨੇ ਜੀ ਵਾਪਰੀਆਂ ਨੇ ਜਿਨ੍ਹਾਂ ਦਾ ਜ਼ਿਕਰ ਆਪਾਂ ਅੱਜ ਦੇ ਇਸ ਪ੍ਰੋਗਰਾਮ ਚ ਕਰਨਾ। ਇਸ ਸਾਰੇ ਕਾਸੇ ਦੇ ਦੌਰਾਨ ਤੁਹਾਡੇ ਮਨ ਦੇ ਵਿਚ ਕੋਈ ਖਿਆਲ ਆਵੇ ਤਾਂ 416-620-1778 ਸਟੂਡੀਓ ਦਾ ਫੋਨ ਨੰਬਰ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿਚ ਇੱਥੋਂ ਆਪਣੇ ਟੋਰਾਂਟੋ ਤੋਂ ਇਕ ਪ੍ਰਵਾਸੀ ਗਿਆ ਸੀ ਹਰਪਾਲ ਸਿੰਘ ਸੰਧੂ, ਜਿਸ ਦੇ ਉਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਕਹਿੰਦੇ ਪ੍ਰਵਾਸੀ ਕੈਨੇਡੀਅਨ ਦੇ ਉਪਰ 15-16 ਬੰਦਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿਚ ਜ਼ਖਮੀ ਹੋ ਗਿਆ। ਪੀੜਤ ਹਰਪਾਲ ਸਿੰਘ ਸੰਧੂ ਹੋਰਾਂ ਨੇ ਦਸਿਆ ਕਿ ਉਹ ਟੋਰਾਂਟੋ ਦੇ ਵਿਚ ਰਹਿੰਦੇ ਨੇ। ਉਹ ਪਿਛਲੇ ਸੋਮਵਾਰ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਏ ਸਨ ਪਰਿਵਾਰ ਦੇ ਨਾਲ ਘਰ ਦੇ ਵਿੱਚ ਬੈਠ ਕੇ ਧੁੱਪ ਸੇਕ ਰਹੇ ਸੀ ਔਰ ਇਸੇ ਦਿਨ ਅਚਾਨਕ ਦੋ ਗੱਡੀਆਂ ਭਰ ਕੇ ਆਈਆਂ ਜਿਨ੍ਹਾਂ ਦੇ ਵਿਚੋਂ 15-16 ਬੰਦਿਆਂ ਨੇ ਤੇਜ਼ ਤਰ ਹਥਿਆਰਾਂ ਨਾਲ ਉਨ੍ਹਾਂ ਤੇ ਹਮਲਾ ਕਰ ਦਿੱਤਾ। ਜਦੋਂ ਉਨ੍ਹਾਂ ਨੇ ਖੁਦ ਨੂੰ ਬਚਾਉਣ ਵਾਸਤੇ ਇਕ ਕਮਰੇ ਦੇ ਵਿਚ ਲੁਕਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਵਿਅਕਤੀਆਂ ਨੇ ਦਰਵਾਜ਼ੇ ਵੀ ਭੰਨ ਦਿੱਤੇ ਤੇ ਕਿਰਪਾਨਾਂ ਨਾਲ ਤੇ ਕਿਰਚਾਂ ਨਾਲ ਹਮਲਾ ਕੀਤਾ। ਹੁਣ ਇਹਦੇ ਪਿੱਛੇ ਕੀ ਕਾਰਨ ਨੇ ਪੁਲਿਸ ਨੇ ਪਰਚਾ ਕਰ ਲਿਆ ਦਰਜ ਤੇ ਦੋਸ਼ੀਆਂ ਦੀ ਭਾਲ ਜਿਹੜੀ ਹੈ ਜੀ ਉਹ ਸ਼ੁਰੂ ਕਰ ਦਿੱਤੀ ਹੈ। ਆਪਾਂ ਉਸ ਦਿਨ ਜ਼ਿਕਰ ਕੀਤਾ ਸੀ ਕਿ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਜਿਹੜੀ ਉਹ ਕਨਵੈਨਸ਼ਨ ਸੀ ਔਰ ਜਿਹਦੇ ਵਿਚ 3 ਤੋਂ ਲੈ ਕੇ 4 ਹਜ਼ਾਰ ਦੇ ਕਰੀਬ ਜਿਹੜੇ ਡੈਲੀਗੇਟ ਸਨ ਜਿਹੜੇ ਮੈਂਬਰ ਸਨ ਉਨ੍ਹਾਂ ਨੇ ਕਹਿੰਦੇ $1,000 ਦੀ ਟਿਕਟ ਲੈ ਕੇ ਤੇ ਉਹਦੇ ਵਿਚ ਭਾਗ ਲਿਆ ਜਿਹਦੇ ਵਿਚ 87% ਦੇ ਲਗਭਗ ਜਿਹੜੇ ਉਹ ਮੈਂਬਰ ਸਨ ਡੈਲੀਗੇਟ ਸਨ ਉਨ੍ਹਾਂ ਨੇ ਪੀਅਰ ਪੋਲੀਅਵ ਹੋਰਾਂ ਨੂੰ ਇਕ ਵਾਰੀ ਫੇਰ ਲੀਡਰੀ ਦਿੱਤੀ ਆ ਭਾਈ ਬਹੁਤ ਬਹੁਤ ਮੁਬਾਰਕਾਂ। ਮੈਂ ਕਿੰਨਾ ਚਿਰ ਇਸੇ ਗੱਲੋਂ ਹੀ ਕਨਫਿਊਜ਼ ਰਿਹਾ ਵੀ ਜਿਹੜੀਆਂ ਇਹ ਮੁਬਾਰਕਾਂ ਆ ਉਹ ਲਿਬਰਲ ਵਾਲਿਆਂ ਨੂੰ ਦਈਏ ਜਾਂ ਫਿਰ ਕੰਜ਼ਰਵੇਟਿਵ ਵਾਲਿਆਂ ਨੂੰ। ਲਿਬਰਲ ਵਾਲੇ ਆਪਣੇ ਥਾਂ ਤੇ ਖੁਸ਼ ਆ ਵੀ ਚਲੋ ਚੰਗਾ ਆ ਇਹੀ ਮੁੜ ਕੇ ਆ ਗਿਆ ਤੇ ਕੰਜ਼ਰਵੇਟਿਵ ਜਿਹੜੇ ਆ ਜੀ ਉਹ ਆਪਣੇ ਥਾਂ ਤੇ ਖੁਸ਼ ਆ। ਹੁਣ ਕਈ ਜਿਹੜੇ ਨੇ ਜੀ ਉਹ ਸੋਸ਼ਲ ਮੀਡੀਆ ਦੇ ਉੱਪਰ ਇਹ ਲਿਖਦੇ ਆ ਜੀ ਕਿ ਦੇਖੋ ਭਾਈ ਮੈਂ ਵੀ ਕੰਜ਼ਰਵੇਟਿਵ ਆ ਮੇਰੇ ਕੋਲ ਤਾਂ ਕੁਝ ਪੁੱਛਿਆ ਹੀ ਨਹੀਂ ਭਾਈ ਤੁਹਾਡੇ ਕੋਲ ਤੁਸੀਂ ਦੱਸਿਓ ਤੇ ਜਾ ਕੇ ਉੱਥੇ ਟਿਕਟ ਲੈ ਕੇ ਜਾਣਾ ਪੈਣਾ ਸੀ ਪੈਸੇ ਖਰਚਦੇ ਭਾਈ ਜਾਂਦੇ ਉੱਥੇ ਫਿਰ ਤੁਹਾਡੇ ਕੋਲ ਪੁੱਛ ਲੈਂਦੇ ਹੁਣ ਘਰੇ ਬੈਠਾ ਕਿਹੜਾ ਪੁੱਛੇ ਤੁਹਾਡੇ ਤੋਂ। ਸੋ ਗੱਲ ਕੀ ਕਿ ਉਹਨਾਂ ਨੇ ਭਾਈ ਬੰਦਾ ਆਪਣਾ ਬਣਾ ਲਿਆ ਤੇ ਮੈਂ ਰੂਬੀ ਸਹੋਤਾ ਹੋਰਾਂ ਨੂੰ ਸੁਣਦਾ ਸੀ ਕਿ ਇਕ ਵਾਰੀ ਫੇਰ ਕੰਜ਼ਰਵੇਟਿਵ ਪਾਰਟੀ ਨੇ ਆਪਣੀ ਲੀਡਰੀ ਜਿਹੜੀ ਆ ਜੀ ਪੀਅਰ ਪੋਲੀ ਹੋਰਾਂ ਨੂੰ ਸੌਂਪੀ ਆ ਔਰ ਜਿਹੜੇ ਕਾਨੂੰਨਾਂ ਦੇ ਵਿਚ ਬਦਲਾਅ ਆਉਣੇ ਨੇ ਕਹਿੰਦੇ ਸਭ ਤੋਂ ਵੱਡਾ ਡਿੱਕਾ ਇਹ ਪਾ ਰਹੇ ਨੇ। ਚਲੋ ਦੇਖਦੇ ਆ ਜੀ ਅੱਗੇ ਜਾ ਕੇ ਕੀ ਬਣਦਾ ਇਹ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ। ਦੂਜੇ ਪਾਸੇ ਕਿਉਂਕਿ ਇਹਨਾਂ ਦੇ ਉੱਪਰ ਬਹੁਤੇ ਲੋਕ ਜਿਹੜੇ ਆ ਜੀ ਇਸ ਪੱਖੋਂ ਜਿਹੜੇ ਖਾਸ ਕਰਕੇ ਜਿਹੜੇ ਨਾਨ ਕੰਜ਼ਰਵੇਟਿਵ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜਿੱਦਾਂ ਡੋਨਲਡ ਟਰੰਪ ਹੋਰੀ ਸੋਚਦੇ ਆ ਉਦਾਂ ਪੀਅਰ ਪੋਲੀ ਹੋਰੀ ਵੀ ਸੋਚਦੇ ਨੇ। ਹੁਣ ਜਿਹੜੀ ਅਲੈਦਗੀ ਵਾਲੀ ਇੱਕ ਗੱਲ ਉੱਥੇ ਤੁਰੀ ਆ ਅਲਬਰਟਾ ਦੇ ਵਿਚ। ਹੁਣ ਜੇ ਤੁਸੀਂ ਤਾਜ਼ੀਆਂ ਸਪੀਚਸ ਸੁਣਦੇ ਹੋ ਡੈਨੀਅਲ ਸਮਿਥ ਹੋਰਾਂ ਦੀਆਂ ਉੱਥੇ ਭਾਵੇਂ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਭਾਈ ਇਹ ਸਾਡਾ ਇੰਟਰਨਲ ਮਾਮਲਾ ਔਰ ਜਿਹੜੇ ਸੈਪਰੇਟਿਸਟ ਜਾ ਕੇ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਉਹ ਸਾਨੂੰ ਮਨਜ਼ੂਰ ਨਹੀਂ ਆ। ਹੁਣ ਅਸਲ ਦੇ ਵਿਚ ਜੇ ਦੇਖਿਆ ਜਾਵੇ ਵੀ ਪੁਆੜੇ ਦੀ ਜੜ੍ਹ ਤਾਂ ਹੈ ਹੀ ਡੈਨੀਅਲ ਸਮਿਥ ਇਹ ਸੈਪਰੇਟਿਜ਼ਮ ਵਾਲੀ ਜਿਹੜੀ ਗੱਲਬਾਤ ਸ਼ੁਰੂ ਹੋਈ ਆ ਉਹ ਤਾਂ ਸ਼ੁਰੂ ਹੀ ਉੱਥੋਂ ਹੋਈ ਆ। ਹੁਣ ਭਾਵੇਂ ਪੋਲੀਟੀਕਲੀ ਸਟਾਂਸ ਉਹ ਜਿਹੜਾ ਮਰਜ਼ੀ ਲੈ ਲੈਣ ਕਿਉਂਕਿ ਕੰਜ਼ਰਵੇਟਿਵ ਪਾਰਟੀ ਨੂੰ ਆਪਣਾ ਕਹਿ ਲਓ ਕਿ ਸਾਰਾ ਦਾ ਸਾਰਾ ਸਟੈਂਡ ਜਿਹੜਾ ਉਹ ਕਲੀਅਰ ਕਰਨਾ ਪੈਣਾ ਵੀ ਉਹ ਅਲਬਰਟਾ ਦੇ ਮਾਮਲੇ ਚ ਕਿੱਥੇ ਖੜੇ ਨੇ ਉਹ ਕੈਨੇਡਾ ਦੇ ਨਾਲ ਖੜੇ ਨੇ ਜਾਂ ਫਿਰ ਉਧਰਲੇ ਪਾਸੇ ਖੜੇ ਨੇ। ਜਿਸ ਨੇ ਕਹਿੰਦੀ ਹੋਰਾਂ ਨੂੰ ਮੈਂ ਸੁਣ ਰਿਹਾ ਸੀ ਔਰ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਅਸੀਂ ਸਾਰੇ ਕੈਨੇਡੀਅਨ ਇਕੱਠੇ ਹਾਂ। ਜੇ ਪੰਜਾਬੀ ਚ ਕਹਿਣਾ ਹੋਵੇ ਤਾਂ ਉਹਨਾਂ ਦਾ ਤੱਤ ਸਾਰੇ ਨਿਕਲਦਾ ਵੀ ਭਾਈ ਸਾਡੀ ਦਾਲ ਭਾਵੇਂ ਨਹੀਂ ਸਾਂਝੀ ਪਰ ਗਾਲ ਸਾਂਝੀ ਆ ਵੀ ਸਾਡੀ ਜਿਹੜੀ ਕੈਨੇਡੀਅਨ ਪ੍ਰਭੂ ਸੱਤਾ ਆ ਉਸ ਨੂੰ ਜਿਹੜਾ ਬੰਦਾ ਵੀ ਚੈਲੰਜ ਕਰੂਗਾ ਅਸੀਂ ਰਲ ਕੇ ਉਸ ਦਾ ਮੁਕਾਬਲਾ ਕਰਾਂਗੇ। ਪਰ ਇਹੋ ਜਿਹੇ ਬਿਆਨ ਜਿਹੜੇ ਆ ਉਹ ਪੀਅਰ ਪੋਲੀ ਬੋਹਰਾਂ ਦੀ ਜ਼ਬਾਨੋਂ ਬਹੁਤ ਘੱਟ ਨਿਕਲਦੇ ਨੇ। ਉਹ ਹਮੇਸ਼ਾ ਹੀ ਜਦੋਂ ਕੈਨੇਡਾ ਦੀ ਗੱਲ ਕਰਦੇ 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 ਫਿਰ ਉਹਨਾਂ ਦੀ ਸੂਈ ਜਿਹੜੀ ਉਹ ਲਿਬਰਲ ਦੀ ਆਲੋਚਨਾ ਤੇ ਆ ਟਿਕਦੀ ਆ। ਹਾਂ ਵਿਰੋਧੀ ਧਿਰ ਦਾ ਕੰਮ ਵੀ ਆਲੋਚਨਾ ਕਰਨਾ ਹੁੰਦਾ ਪਰ ਜਦੋਂ ਅਸੀਂ ਕਹਿ ਲਓ ਵੀ ਦੁਸ਼ਮਣ ਨੂੰ ਇਹ ਦਿਖਾਉਣਾ ਹੋਵੇ ਕਿ ਭਾਈ ਜੇ ਤੂੰ ਸਾਡੇ ਵਾਲੇ ਪਾਸੇ ਆਇਆ ਤੇ ਅਸੀਂ ਸਾਰੇ ਇਕੱਠੇ ਹਾਂ ਇਹੋ ਜਿਹਾ ਮੈਸੇਜ ਦੇਣ ਦੇ ਵਿਚ ਕਈ ਵਾਰੀ ਉਹ ਢਿੱਲ ਮੱਠ ਵਰਤ ਜਾਂਦੇ ਨੇ। ਦੂਜੀ ਗੱਲ ਆ ਵੀ ਜੇ ਆਪਾਂ ਡੋਨਲਡ ਟਰੰਪ ਹੋਰਾਂ ਦੀ ਕਰੀਏ ਵੀ ਉਹ ਉਹਨਾਂ ਦੇ ਹੱਥ ਜਿਹੜਾ ਸੋਸ਼ਲ ਮੀਡੀਆ ਉਹ ਉਹਨਾਂ ਨੇ ਆਪਣਾ ਕ੍ਰੀਏਟ ਕੀਤਾ ਦਾ ਟਰੂਥ ਜਿਹੜਾ ਉਹਨੂੰ ਵੀ ਪਾਪੂਲਰ ਕਰਨਾ ਚਾਹੁੰਦੇ ਆ। ਹੁਣ ਐਲਨ ਮਸਕ ਹੋਰਾਂ ਨੇ ਜਦੋਂ ਟਵਿੱਟਰ ਖਰੀਦਿਆ, ਉਸ ਤੋਂ ਬਾਅਦ ਉਹਦਾ ਐਕਸ ਨਾਂ ਰੱਖਿਆ, ਕਿੰਨੇ ਪੈਸੇ ਖਰਚੇ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜਿਹੜਾ ਸੋਸ਼ਲ ਮੀਡੀਆ ਆ ਉਹਦਾ ਇੰਪੈਕਟ ਬਹੁਤ ਆ ਔਰ ਆਮ ਲੋਕਾਂ ਤੱਕ ਉਹਦੇ ਜ਼ਰੀਏ ਬਹੁਤ ਸੁਖਾਲੀ ਪਹੁੰਚ ਕੀਤੀ ਜਾ ਸਕਦੀ ਆ। ਹੁਣ ਪਹਿਲਾਂ ਕਹਿ ਲਓ ਵੀ ਐਲਨ ਮਸਕ ਉਹਨਾਂ ਨਾਲ ਬਣੀ ਸੀ, ਸੋ ਉਹਨਾਂ ਦੇ ਜ਼ਰੀਏ ਜਿਹੜਾ ਸੀਗਾ ਜੀ ਉਹ ਉਹਨਾਂ ਨੇ ਕਹਿ ਲਓ ਵੀ ਆਪਣੇ ਪੱਖ ਦੇ ਵਿੱਚ ਵਰਤਿਆ ਇਲੈਕਸ਼ਨ ਵੇਲੇ। ਹੁਣ ਜਦੋਂ ਫਿਰ ਸਾਈਡ ਇਫੈਕਟ ਜਿਹੜੇ ਆ ਜੀ ਇਹ ਹੋਣ ਲੱਗ ਪਏ ਵੀ ਐਲਨ ਮਸਕ ਹੋਰਾਂ ਨੂੰ ਲੱਗਿਆ ਕਿ ਭਾਈ ਜੇ ਮੈਂ ਇਸ ਬੰਦੇ ਦੇ ਨਾਲ ਸਾਂਝ ਪਿਆਲੀ ਰੱਖੀ ਤੇ ਮੇਰਾ ਬਿਨਸ ਜਾਂਦਾ ਲੱਗੂ। ਉਹਨਾਂ ਦੇ ਜੀ ਭਾਵੇਂ ਹੁਣ ਵਿੱਚੋਂ ਰੋਜ਼ ਹੀ ਤਕਾਲਾਂ ਨੂੰ ਪੈਗ ਪੈਗ ਲਾ ਕੇ ਤੇ ਗੱਲਾਂ ਬਾਤਾਂ ਕਰਦੇ ਹੋਣ, ਪਰ ਉਦਾਂ ਅਲੈਦਗੀ ਜਿਹੜੀ ਬਾਹਰ ਲੋਕਾਂ ਕੋਲ ਸਾਬਤ ਕਰ ਲਈ ਆ। ਐਲਨ ਮਸਕ ਹੋਰਾਂ ਦਾ ਵਿਰੋਧ ਵੀ ਥੋੜਾ ਜਿਹਾ ਘੱਟ ਗਿਆ, ਜਿੰਨਾ ਚਿਰ ਨਾਲ ਰਹੇ ਰੋਜ਼ ਹੀ ਵਿਚਾਰੇ ਕਿਸੇ ਨਾ ਕਿਸੇ ਪਾਸੋਂ ਟ੍ਰੋਲ ਹੁੰਦੇ ਸੀ। ਸੋ ਫਿਰ ਟਰੰਪ ਉਹਨਾਂ ਨੇ ਕਿਹਾ ਕਿ ਭਾਈ ਮੈਂ ਤੇ ਕਾਹਤੋਂ ਡਿਪੈਂਡ ਰਹਾਂ, ਮੈਂ ਆਪਣਾ ਸ਼ੁਰੂ ਕਰਦਾ। ਹੁਣ ਉਹਨਾਂ ਨੇ ਆਪਣਾ ਪਲੇਟਫਾਰਮ ਸ਼ੁਰੂ ਕਰ ਲਿਆ। ਹੁਣ ਉਹ ਪਲੇਟਫਾਰਮ ਜਿਹੜਾ ਜੀ ਜੇ ਕਿਉਂਕਿ ਸੋਸ਼ਲ ਮੀਡੀਆ ਹੈ ਹੀ ਸ਼ੋਸ਼ੇਬਾਜ਼ੀ ਦਾ, ਜੇ ਉਹਤੇ ਕੋਈ ਨਾ ਕੋਈ ਫਲੂਹਾ ਸਿੱਟਦੇ ਰਹਿਣਗੇ ਤਾਂ ਹੀ ਉਹਦਾ ਜ਼ਿਕਰ ਚੱਲੂਗਾ ਨਾ, ਤਾਂ ਹੀ ਲੋਕੀ ਉਹਨੂੰ ਫਾਲੋ ਕਰਨਗੇ, ਸਬਸਕ੍ਰਾਈਬ ਕਰਨਗੇ। ਵੀ ਅੱਜ ਦੇਖੀਏ ਅੱਜ ਟਰੰਪ ਹੋਰਾਂ ਨੇ ਕੀ ਕਿਹਾ। ਸੋ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ ਜਿਹੜਾ ਨਾ ਇਹ ਇਹਨਾਂ ਦਾ ਇੱਕ ਆਪਣੇ ਤਰੀਕਾਕਾਰ ਹੁੰਦੇ ਨੇ ਔਰ ਇਹਨਾਂ ਨੂੰ ਪਤਾ ਵੀ ਕਿਹੜਾ ਟੀਕਾ ਕਿੱਥੇ ਲਾਉਣਾ ਤੇ ਕਿੱਥੇ ਜਾ ਕੇ ਇਹਨੇ ਅਸਰ ਕਰਨਾ। ਉਹ ਫਿਰ ਕਹਿ ਲਓ ਕਿ ਭਾਵੇਂ ਅੱਜ ਭਾਵੇਂ ਹੋਰ ਬਿਆਨ ਹੋਵੇ, ਕੱਲ੍ਹ ਨੂੰ ਹੋਰ ਹੋਵੇ, ਭਾਵੇਂ ਪਰਸੋਂ ਨੂੰ ਮੁੱਕਰ ਹੀ ਜਾਣ, ਪਰ ਉਹ ਛੱਡਦੇ ਰਹਿੰਦੇ ਨੇ ਤਾਂ ਕਿ ਉਹ ਖ਼ਬਰਾਂ 'ਚ ਰਹਿਣ, ਜ਼ਿਕਰ ਉਹਦਾ ਚੱਲਦਾ ਰਹੇ। ਸੋ ਜਿੱਥੋਂ ਤੱਕ ਇਹ ਆ ਵੀ ਭਾਈ ਤੁਸੀਂ ਕਿਸੇ ਮੁਲਕ ਦੇ ਜਾ ਕੇ ਪ੍ਰਭੂ ਸੱਤਾ ਨੂੰ ਚੈਲੰਜ ਕਰਨਾ, ਇਹ ਬਹੁਤੀਆਂ ਗੱਲਾਂ ਜਿਹੜੀਆਂ ਨੇ ਜੀ ਬੀਤੀ ਦੀਆਂ ਹੋ ਕੇ ਰਹਿ ਗਈਆਂ ਨੇ। ਹੁਣ ਕੀ ਆ ਵੀ ਜਦੋਂ ਗਾਹੇ ਬਗਾਹੇ ਜਿਹੜੇ ਬਹੁਤੇ ਮਾਹਰ ਨੇ, ਕਿੰਨਾਂ ਨੂੰ ਲੱਗਦਾ ਹੁੰਦਾ ਕਿ ਵਾਕਈ ਬਹੁਤ ਸਿਆਣੇ ਨੇ, ਉਹ ਥਰਡ ਵਰਲਡ ਵਾਰ ਦੀ ਗੱਲ ਵੀ ਛੇੜਦੇ ਰਹਿੰਦੇ ਨੇ ਵੀ ਕਿਸੇ ਵੇਲੇ ਵੀ ਆਹ ਕੁਛ ਹੋ ਸਕਦਾ। ਪਰ ਜਿਹੋ ਜਿਹੇ ਮਾਰੂ ਹਥਿਆਰ ਸਾਡੀਆਂ ਕੁਝ ਕੁ ਜਿਹੜੀਆਂ ਮਹਾਂ ਤਾਕਤਾਂ ਨੇ ਉਹ ਲੈ ਕੇ ਬੈਠੀਆਂ ਨੇ, ਉਹਦਾ ਕਰਕੇ ਕੋਈ ਵੀ ਉਸ ਲੜਾਈ ਦੇ ਵਿੱਚ, ਕੋਈ ਵੀ ਉਸ ਜੰਗ ਦੇ ਵਿੱਚ ਪੈਣ ਨੂੰ ਤਿਆਰ ਨਹੀਂ ਆ। ਕਾਰਨ ਇਹ ਵੀ ਜੇ ਕਿਤੇ ਜੰਗ ਸ਼ੁਰੂ ਹੁੰਦੀ ਆ ਤੇ ਹੋਣੀ ਬਹੁਤ ਭਿਆਨਕ ਆ, ਇਹਨਾਂ ਸਾਰਿਆਂ ਨੂੰ ਇੱਕ ਦੂਜੇ ਦਾ ਪਤਾ। ਇਸੇ ਕਰਕੇ ਜਿਹੜੇ ਬੰਦੇ ਇਹਨਾਂ ਦੀ ਉਸ ਮਾਨਸਿਕਤਾ ਨੂੰ ਸਮਝਦੇ ਨੇ ਉਹ ਕਹਿੰਦੇ ਵੀ ਸਿਰਫ ਜੰਗ ਵਾਲੀਆਂ ਗੱਲਾਂ ਖ਼ਬਰਾਂ ਦੇ ਵਿੱਚ ਚੰਗੀਆਂ ਲੱਗਦੀਆਂ ਨੇ, ਅਦਰਵਾਈਜ਼ ਇਹਨਾਂ ਨੇ ਕਿਸੇ ਪਾਸਿਓਂ ਕੁਛ ਨਹੀਂ ਕਰਨਾ। ਜਿਹੜੀ ਹੁਣ ਲੜਾਈ ਆ ਉਹ ਕਹਿ ਲਓ ਕਿ ਆਪੋ ਆਪਣੇ ਅਧਿਕਾਰ ਖੇਤਰ ਦੇ ਉੱਪਰ ਕਬਜ਼ਾ ਕਰਨ ਦੀ ਆ ਕਿ ਉਹ ਤਿੰਨ ਖੇਤਰ ਜਿਹੜੇ ਆ ਜੀ ਬਣਨੇ ਆ, ਇੱਕ ਅਮਰੀਕਾ ਵਾਲਾ, ਇੱਕ ਰਸ਼ੀਆ ਵਾਲਾ ਤੇ ਇੱਕ ਚਾਈਨਾ ਵਾਲਾ। ਇਹਨਾਂ ਨੇ ਆਪੋ ਆਪਣੇ ਏਰੀਆ ਵੰਡ ਕੇ ਤੇ ਉੱਥੇ ਆਪਣੀ ਪ੍ਰਭੂ ਸੱਤਾ ਕਾਇਮ ਕਰਨੀ ਆ। ਹੁਣ ਜਿਹੜੀ ਵੱਡੀ ਲੜਾਈ ਅੱਜ ਕੱਲ੍ਹ ਚੱਲ ਰਹੀ ਆ ਉਹ ਹੈਗੀ ਜੀ ਕਰੰਸੀ ਵਾਲੀ, ਡਾਲਰ ਵਾਲੀ। ਔਰ ਜੇ ਕਿਤੇ ਆਪਾਂ ਇਤਿਹਾਸ ਦੇਖੀਏ ਨਾ, ਸਮੇਂ ਸਮੇਂ ਸਿਰ ਕਹਿ ਲਓ ਵੀ 100 ਸਾਲ ਦੇ ਲਗਭਗ ਜਾਂ 125 ਸਾਲ ਵੱਧ ਤੋਂ ਵੱਧ, ਸੋ ਜਿਹੜੀ ਇੱਕ ਸੈਂਟਰਲ ਕਰੰਸੀ ਰਹੀ ਆ ਉਹਦਾ ਖਾਤਮਾ ਹੁੰਦਾ ਆਇਆ, ਉਹਦਾ ਅੰਤ ਹੁੰਦਾ ਆਇਆ। ਕੋਈ ਸਮਾਂ ਸੀ ਜਦੋਂ ਕਿਉਂਕਿ ਸਪੇਨ ਨੇ ਦੁਨੀਆਂ ਦੇ ਬਹੁਤ ਹਿੱਸੇ ਤੇ, ਪੁਰਤਗਾਲ ਨੇ ਦੁਨੀਆਂ ਦੇ ਬਹੁਤ ਹਿੱਸੇ ਤੇ ਰਾਜ ਕੀਤਾ, ਕਿਸੇ ਵੇਲੇ ਉਹਨਾਂ ਦੀ ਜਿਹੜੀ ਕਰੰਸੀ ਸੀ ਉਹ ਸੈਂਟਰਲ ਕਰੰਸੀ ਹੁੰਦੀ ਸੀ। ਉਸ ਤੋਂ ਬਾਅਦ ਫਰਾਂਸ, ਉਹਨਾਂ ਦੀ ਕਰੰਸੀ ਦਾ ਪੂਰਾ ਦਬਦਬਾ ਬਣਿਆ ਰਿਹਾ, ਫਿਰ ਬ੍ਰਿਟੇਨ। ਸੋ ਬ੍ਰਿਟਿਸ਼ ਰਾਜ ਦੇ ਜਿਹਦੇ ਵਿੱਚ ਕਹਿ ਲਓ ਜਿਹੜੀ ਬ੍ਰਿਟਿਸ਼ ਕਰੰਸੀ ਸੀ ਉਸ ਦਾ ਦੁਨੀਆਂ ਭਰ ਦੇ ਉੱਪਰ ਦਬਦਬਾ ਸੀ, ਉਹ ਵੀ ਖਤਮ ਹੋਇਆ। ਉਸ ਤੋਂ ਬਾਅਦ ਫਸਟ ਵਰਲਡ ਵਾਰ ਤੋਂ ਬਾਅਦ ਇਹ ਜਿਹੜਾ ਡਾਲਰ ਸੀ, US ਡਾਲਰ ਜਿਹੜਾ, ਉਹ ਸੈਂਟਰਲਾਈਜ਼ ਕਰੰਸੀ ਬਣਿਆ। ਔਰ ਇਹਦਾ ਖਾਤਮਾ ਹੋਣਾ ਵੀ ਯਕੀਨੀ ਆ, ਇਹਦੀ ਜਗ੍ਹਾ ਕੋਈ ਹੋਰ। ਪਹਿਲੀਆਂ ਦੇ ਵਿੱਚ ਜਿਹੜਾ ਕਹਿ ਲਓ ਕਿ ਜਿਹੜਾ ਚਾਹੇ ਸੋਨਾ ਚਾਂਦੀ ਸੀ ਉਸ ਨੂੰ ਕਰੰਸੀ ਮੰਨਿਆ ਜਾਂਦਾ ਸੀ, ਕਿਉਂਕਿ ਬਹੁਤਾ ਭੰਡਾਰ ਜਿਹੜਾ ਸੀਗਾ ਜੀ ਫਸਟ ਵਰਲਡ ਵਾਰ ਤੋਂ ਬਾਅਦ, ਕਿਉਂਕਿ ਜਿਹੜੇ ਇਹ ਬਹੁਤੇ ਲੜਦੇ ਰਹੇ ਨੇ, ਜਿਹੜਾ ਅਮਰੀਕਾ ਉਹ ਬਾਹਰ ਬਹਿ ਕੇ ਤਮਾਸ਼ਾ ਦੇਖਦਾ ਰਿਹਾ, ਔਰ ਫਿਰ ਜੇ ਕਿਸੇ ਖਤਮ ਕਰਨ ਵਾਸਤੇ ਚਾਹੇ ਉਹ ਜਰਮਨ ਦੇ ਉੱਪਰ ਜਾਂ ਫਿਰ ਜਪਾਨ ਦੇ ਉੱਪਰ ਜਿਸ ਢੰਗ ਦੇ ਨਾਲ ਹੀਰੋਸ਼ਿਮਾ ਨਾਗਾਸਾਕੀ ਦੀ ਆਪਾਂ ਗੱਲ ਸੁਣਦੇ ਹਾਂ ਜਿਸ ਢੰਗ ਨਾਲ ਤਬਾਹੀ ਜਿਹੜੀ ਕੀਤੀ ਹੈ, ਔਰ ਉਦੋਂ ਫਿਰ ਸਾਰੀਆਂ ਗੱਲਾਂ ਬਿਠਾ ਕੇ ਸਾਰਿਆਂ ਨੂੰ ਮਨਵਾਈਆਂ, ਔਰ ਉਦੋਂ ਕਹਿ ਲਓ ਵੀ ਸੋਨਾ ਚਾਂਦੀ ਜਿਹੜਾ 75% ਜਿਹੜਾ ਸੀ ਦੁਨੀਆਂ ਦਾ ਭੰਡਾਰ ਉਹ ਅਮਰੀਕਾ ਕੋਲ ਸੀ। ਉਦੋਂ ਫਿਰ ਇਹ ਫਾਰਮੂਲਾ ਸੀਗਾ ਕਿ ਭਾਈ ਜਿਹੜੀ ਆ ਪੇਪਰ ਕਰੰਸੀ ਵਾਲਾ ਮਾਮਲਾ ਵੀ ਤੁਸੀਂ ਸੋਨਾ ਦਿਓ ਤਾਂ ਅਸੀਂ ਇਹਦੇ ਵੱਟੇ ਤੁਹਾਨੂੰ ਆਹ ਪੇਪਰ ਦਿੰਦੇ ਹਾਂ, ਤੁਸੀਂ ਸਾਨੂੰ ਪੇਪਰ ਦਿਓਗੇ ਵਾਪਸ ਤਾਂ ਅਸੀਂ ਤੁਹਾਨੂੰ ਸੋਨਾ ਵਾਪਸ ਦਿਆਂਗੇ। ਸੋਨਾ ਇਸੇ ਕਰਕੇ ਸੋਨਾ ਜਿਹੜਾ ਮਹਿੰਗਾ ਜਿਹੜਾ ਵੱਖ ਵੱਖ ਉਹ ਮੁਲਕ ਜਿਹੜੇ ਅਮੈਰੀਕਨ ਡਾਲਰ ਦੀ ਸਰਦਾਰੀ ਨੂੰ ਖਤਮ ਕਰਨਾ ਚਾਹੁੰਦੇ ਆ ਔਰ ਉਹ ਸੋਨਾ ਖਰੀਦ ਰਹੇ ਆ। ਇਸੇ ਕਰਕੇ ਪਿਛਲੇ ਹਫ਼ਤੇ ਜਿਹੜਾ ਸੋਨਾ ਜਿਹੜਾ ਸੀਗਾ ਜੀ ਉਹ 5,055 ਲਾਗੇ ਛਾਗੇ ਪਹੁੰਚ ਗਿਆ ਸੀ, ਔਰ ਬੈਂਕ ਆਫ ਅਮੈਰੀਕਾ ਨੇ ਜਿਹੜਾ ਜੀ ਆਪਣਾ ਗਵਰਨਰ ਚੇਂਜ ਕੀਤਾ ਜਿਸ ਨੂੰ ਮਾਹਰ ਮੰਨਿਆ ਜਾਂਦਾ ਕਰੰਸੀ ਵਾਲੇ ਮਾਮਲੇ ਦੇ ਵਿੱਚ, ਪਤਾ ਨਹੀਂ ਉਹ ਕਾਰਨ ਆ ਪਤਾ ਨਹੀਂ ਹੋਰ ਪਿੱਛੇ ਕਾਰਨ ਆ। ਸੋ ਸੋਨਾ ਜਿਹੜਾ ਸੀਗਾ ਜੀ ਉਹ $700 ਡਿੱਚ ਕੀਤਾ। ਅਮੈਰੀਕਨ ਡਾਲਰ ਜਿਹੜਾ ਜੀ ਉਹਦਾ ਵੀ ਕਿਉਂਕਿ ਜਦੋਂ ਸੋਨਾ ਤੋਂ ਉਹ ਉਸ ਢੰਗ ਨਾਲ ਚੱਲਦੇ ਨੇ ਜੀ, ਜਦੋਂ ਸੋਨਾ ਉੱਪਰ ਜਾਏਗਾ ਤੇ ਡਾਲਰ ਕਮਜ਼ੋਰ ਹੋਏਗਾ, ਉਹ ਡਾਲਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀ। ਹੁਣ ਜਿਨ੍ਹਾਂ ਨੇ ਕਹਿ ਲਓ ਵੀ 5,000 ਤੋਂ ਬਾਅਦ ਜਿਹੜੇ ਬਹੁਤੇ ਟਿਕਟੋਕਰ ਵੀ ਬੈਠੇ ਹੁੰਦੇ ਨੇ ਜੀ, ਹਾਲੇ ਵੀ ਖਰੀਦ ਲਓ, ਔਰ ਇਹ ਜਿਹੜੀ ਸਭ ਤੋਂ ਕਹਿ ਲਓ ਕਿ ਵੱਡੀ ਡਿੱਚ ਜਿਹੜੀ ਸੀਗੀ, ਔਰ ਹਾਲੇ ਵੀ ਜਿਹੜੇ ਕੁਝ ਕੁ ਜਿਹੜੇ ਮਾਹਰ ਨੇ ਉਹ ਇਹ ਮੰਨਦੇ ਨੇ ਕਿ ਇਸ ਮੋਹਰਲੇ ਹਫ਼ਤੇ 10-12 ਦਿਨਾਂ ਦੇ ਵਿੱਚ ਇੱਕ ਵਾਰੀ ਫਿਰ ਸੋਨਾ ਚਾਂਦੀ ਇੱਦਾਂ ਡਿੱਗਣਗੇ। ਅੱਜ ਹੁਣ $4,654 ਇਸ ਵੇਲੇ ਜਿਹੜਾ ਭਾਅ ਚੱਲ ਰਿਹਾ, ਕਹਿ ਲਓ $900 ਦਾ ਜਿਹੜਾ ਜੀ ਉਹ ਡਿੱਚ ਦੇਖਣ ਨੂੰ ਮਿਲੀ ਆ। ਸੋ ਵੱਡੇ ਬੰਦੇ ਵੱਡੀਆਂ ਗੱਲਾਂ ਜੀ, ਔਰ ਕਹਿ ਲਓ ਕਿ ਉਹਨਾਂ ਨੇ ਸਾਨੂੰ ਕਿਸੇ ਨਾ ਕਿਸੇ ਪਾਸੇ ਆਰੇ ਲਾਇਆ ਆ। ਖੈਰ ਅੱਜ ਇੱਕ ਹੋਰ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਆ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਨਜ਼ੂਰ ਉਹਨਾਂ ਦੀ ਹੋਈ ਆ। ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਹਾਂ, ਪਰ ਆਪਾਂ ਨਿੱਕੀ ਜਿਹੀ ਲੈ ਲਈਏ ਰਿਕਾਰਡਡ ਬ੍ਰੇਕ, ਉਸ ਤੋਂ ਬਾਅਦ ਫਿਰ ਬਾਕੀ ਜੇ ਤੁਹਾਡੇ ਮਨ ਵਿੱਚ ਕੋਈ ਗੱਲਬਾਤ ਆਵੇ ਝਿਜਕਿਓ ਨਾ, ਤੁਸੀਂ ਫੋਨ ਕਰ ਲਿਓ 416-620-1778।
ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ, ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਮੋੜ ਗਏ ਤੁਸੀਂ ਦੁਨੀਆਂ ਦੇ ਵਿੱਚ ਕੀਤਾ ਬੜਾ ਕਮਾਲ, ਕਹਿੰਦੇ ਤਾਲੀਬਾਲ, ਕਹਿੰਦੇ ਤਾਲੀਬਾਲ, ਵਧੀਆ ਰੇਟ ਵੀ ਲੈ ਕੇ ਦੇਣ ਤੇ ਰੱਖਦੇ ਪੂਰਾ ਖਿਆਲ, ਕਹਿੰਦੇ ਤਾਲੀਬਾਲ।
ਸਿਕਿਉਰਡ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ, 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530, ਕਾਲ 9058122800, 905-812-2800, ਔਰ ਵਿਜ਼ਿਟ mortgagebuddies.ca।
ਕੈਨੀ ਤਾਲੀਵਾਲ,
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ, ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਹਾਂ
समोसा एंड स्वीट फैक्टरी दी तक गाले कुजोरे तुम्मा पया जे चारे पासे तुसी भी आओ 1850 Albion Road in Rexdale 416213-1165
जे तुसी इमीग्रेशन नाल संबंधित किसी भी तरह की जानकारी चाहते हो अपने प्यारा नूं कनेडा विच मंगवाना चाहते हो या फिर इत्थे आए हो ते इत्थे पक्के होण दे मौके लभना चाहते हो या फिर अंतरराष्ट्रीय विद्यार्थी हो पीआर वास्ते सलाह मशवरा चाहिदा है तां वंडर वर्ल्ड इमीग्रेशन दे मनमिंदर खोसा होरां नाल संपर्क करो जानकारी लई 647-646-3000 647-646-3000 वंडर वर्ल्ड दे मनमिंदर खोसा जी
गार्निशमेंट पावर ऑफ सेल नोटिस बैंक वालों पैसे दी मांग हुणे ही सानू कॉल करो फिर तुहानू कोई नहीं कर सकेगा तंग कर्जा माफ कराओ 100% मानसिक शांति पाओ कलेक्शन कॉलों तो छुटकारा बिना ब्याज निकिया निकिया किश्ता कॉल करो कैनेडा कंज्यूमर क्रेडिट असिस्टेंस 416-502-3100 कर्जे तो परेशान असी करांगे काम आसान 416-502-3100
ओवरसीज एक्सप्रेस कोरियर अते कार्गो सर्विस की तुसी भारत पाकिस्तान या दुनिया के किसी भी हिस्से नू कोरियर राही समान भेजना चाहते हो या फिर मंगवाना चाहते हो तो इन्हां नू फोन करो भारत नू जा रहे सी या फिर उत्थों आ रहे सी भार वध गया सूटकेसां दा पता नहीं लगता कि करिए की घबराओ ना इन्हां नू फोन करो ये थोड़ा समान ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸਮਾਵਾਂ ਲੈ ਸਕਦੇ ਹੋ
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436
ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੀਲ ਮੁੰਡੀ ਰੀਅਲ ਸਟੇਟ ਐਕਸਪਰਟ
ਇੱਕ ਵਾਰੀ ਫੇਰ ਸਵਾਗਤ ਜੀ ਤੁਸੀਂ ਫੋਨ ਕਰਨਾ ਚਾਹੁੰਦੇ 416-620-1778 ਤੇ ਸੰਪਰਕ ਕਰ ਸਕਦੇ ਹੋ ਬਲਵਿੰਦਰ ਸਿੰਘ ਹੋਰੀ ਆਪਣੇ ਨਾਲ ਨੇ ਇਹਨਾਂ ਨਾਲ ਗੱਲ ਕਰਕੇ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਆਇਆਂ ਲੱਗਿਓ ਜੀ ਸਤਿ ਸ੍ਰੀ ਅਕਾਲ
ਰਾਣਾ ਜੀ ਸਤਿ ਸ੍ਰੀ ਅਕਾਲ ਰਾਣਾ ਜੀ ਮੈਨੂੰ ਇੱਕ ਬੜੀ ਪੁਰਾਣੀ ਗੱਲ ਯਾਦ ਆਈ ਸਾਡੇ ਪਿੰਡ ਦਾ ਕਿ ਗੇਲੋ ਹੁੰਦਾ ਸੀ ਤੇ 3 ਵਾਰੀ 10ਵੀਂ ਚ ਫੇਲ ਹੋਣ ਤੋਂ ਬਾਅਦ ਉਹ ਪਾਸ ਹੋ ਗਿਆ ਸੀ ਬਾਅਦ ਵਿੱਚ 1 ਵਾਰੀ ਦਾ
ਅੱਛਾ
ਇਹ ਨੀ ਪਤਾ ਕਿੱਦਾਂ ਹੋਇਆ ਹੁਣ ਇਹ ਨੀ ਪਤਾ ਸਾਡੀ ਜਿਹੜੀ ਲੀਡਰਸ਼ਿਪ ਦੀ ਕਨਵੈਨਸ਼ਨ ਹੋਈ ਪਹਿਲਾਂ ਤਾਂ ਇਹਨਾਂ ਨੂੰ ਵਧਾਈਆਂ ਹੋਣ ਹੋ ਸਕਦਾ ਇਹਨਾਂ ਦਾ ਦਾਅ ਐਤਕੀ ਲੱਗ ਜਾਵੇ ਕਾਰਨ ਇਹ ਆ ਵੀ ਇਲੈਕਸ਼ਨਾਂ ਜਿਹੜੀਆਂ ਹੋਣ ਦੇ ਜ਼ਿਆਦਾ ਚਾਂਸ ਹੁਣ ਵੱਧ ਗਏ ਤੇ ਇਹ ਇਲੈਕਸ਼ਨਾਂ ਉਸੇ ਤਰ੍ਹਾਂ ਹੋਣੀਆਂ ਜਿਵੇਂ ਮੇਰੇ ਖਿਆਲ 1898 ਚ ਰਾਜੀਵ ਗਾਂਧੀ ਨੇ ਇਹ ਨਾਰਾ ਮਾਰਿਆ ਸੀ ਕਿ ਜੇ ਮੈਨੂੰ ਵੋਟਾਂ ਨਾ ਪਈਆਂ ਤਾਂ ਤੁਹਾਡੇ ਦੇਸ਼ ਦੀਆਂ ਜਿਹੜੀਆਂ ਸਰਹੱਦਾਂ ਤੁਹਾਡੇ ਬੂਹੇ ਦੇ ਬਾਹਰ ਹੋਣਗੀਆਂ ਇਹ ਜਿਹੜੀਆਂ ਇਲੈਕਸ਼ਨਾਂ ਹੁਣ ਇਹ ਦੇਸ਼ ਦੀ ਲੋਇਲਟੀ ਦੇ ਬੇਸ ਤੇ ਹੀ ਹੋਣਗੀਆਂ ਰਿਹਾ ਸਵਾਲ ਡੈਨੀਅਲ ਸਮਿਥ ਦਾ ਉਹਨੇ ਹਜੇ ਦੋਵੇਂ ਪਾਸੇ ਟਿਊਨ ਪਲੇ ਕਰਨੀ ਪੈਣੀ ਹੁਣ ਪਤਾ ਨੀ ਨਾ ਵੀ ਘਰੇ ਉੱਠ ਕਿੱਧਰਲੇ ਪਾਸੇ ਬਹਿਣਾ ਸੋ ਸੇਮ ਹੀ ਜੇਸਨ ਕੈਨੀ ਤਾਂ ਉਹ ਤੇ ਠੁੱਸ ਹੋਇਆ ਕਾਰਤੂਸ ਹੈ ਉਹਨੂੰ ਤਾਂ ਚਾਹੀਦਾ ਹੀ ਨੀ ਸੀਗਾ ਵਿੱਚ ਐਵੇਂ ਬਹੁਤਾ ਟੋਣਾ ਲਾਉਣ ਦਾ ਚਲੋ ਉਹਨੇ ਆਪਣੀ ਲੋਇਲਟੀ ਵਿਖਾ ਤੀ ਚੰਗਾ ਕੀਤਾ ਹਾਂਜੀ ਤੇ ਰਿਹਾ ਸਵਾਲ ਕਰਨਾ ਕਰਾਉਣਾ ਕਿ ਉਹ ਤੇ ਮੈਨੂੰ ਲੱਗਦਾ ਖੋਤੀ ਮੋੜ ਘੇੜ ਕੇ ਬੋਰਡ ਦੇ ਥੱਲੇ ਜੇ ਲਿਬਰਲ ਦੋ ਹੋਰ ਸੀਟਾਂ ਲੈ ਗਿਆ ਤੇ ਮੈਜੋਰਟੀ ਲਿਜਾ ਸਕਦੇ ਨਹੀਂ ਤੇ ਲੱਗਦਾ ਸਟੈਟਸ ਕੋ ਇੱਥੇ ਰਹੇਗੀ ਮੈਨੂੰ ਇਹ ਵੀ ਲੱਗਦਾ ਵੀ ਜੇ ਇਲੈਕਸ਼ਨਾਂ ਹੋਈਆਂ ਤਾਂ ਸ਼ਾਇਦ ਜਿਵੇਂ ਐਨਡੀਪੀ ਬੜੇ ਬੁਰੀ ਤਰ੍ਹਾਂ ਹਾਰੀ ਆ ਸ਼ਾਇਦ ਉਹਨਾਂ ਦਾ ਥੋੜੀ ਜਿਹੀ ਲਾਈਫ ਉਹਨਾਂ ਦੇ ਵਿੱਚ ਫੇਰ ਪੈ ਜਾਵੇ ਹਾਂਜੀ ਬੰਦੇ ਫਿਰ ਟੁੱਟ ਜਾਣ ਉਧਰ ਨੂੰ ਸੋ ਇਹ ਟਾਈਮ ਹੀ ਦੱਸੇਗਾ, ਪਰ ਬਹੁਤਾ ਕੋਈ ਸਟੇਟਸ ਉਹ ਜਿਹੜਾ ਬਦਲਣ ਵਾਲਾ ਅਜੇ ਨਜ਼ਰ ਨਹੀਂ ਆਉਂਦਾ।
ਪਰ ਨਹੀਂ ਜਦੋਂ ਜੇ ਆਪਾਂ ਸਰਵੇ ਦੇਖਦੇ ਹਾਂ ਨਾ, ਸਰਵੇ ਜਿਹੜੇ ਆ ਉਹ ਬਹੁਤ ਜ਼ਿਆਦਾ ਮਾਰ ਕਾਰਨੀ ਦੇ ਹੱਕ ਵੱਲ ਨੂੰ ਜਾ ਰਹੇ, ਦੁੱਗਣੋ ਦੁੱਗਣੀ ਦਾ ਫਰਕ ਪੈ ਗਿਆ।
ਇਹ ਤੇ ਹੈਗਾ ਹੀ ਆ ਜੀ, ਕਿਉਂਕਿ ਹੁਣ ਇਸ ਵੇਲੇ ਮੌਕੇ ਦੀ ਜਿਹੜੀ ਹਵਾ ਕਿੱਧਰਲੇ ਪਾਸੇ ਦੀ ਹੈ ਨਾ, ਹਾਲਾਤ ਹਵਾ ਦੇ ਲੱਗਾ ਜੀ ਕਹਿਣੇ ਵੀ ਅਗਲੇ ਪੰਜ ਚਾਰ ਮਹੀਨਿਆਂ ਵਿੱਚ ਵੇਖੋ ਕਿਹੜੀ ਬਹੁਤੀ ਵੱਡੀ ਡਿਵੈਲਪਮੈਂਟ ਕਿੱਧਰ ਨੂੰ ਜਾਂਦੀ ਆ।
ਹਾਂ, ਕਿਉਂਕਿ ਲੋਕੀ ਇਹ ਨੀ ਚਾਹੁਣਗੇ ਨਾ ਵੀ ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਗੇ ਤਾਂ ਲੱਦ ਚੁੱਕਣੀ ਪਈ।
ਅਜੇ ਤੱਕ ਤਾਂ ਇੱਦਾਂ ਹੀ ਹੁੰਦਾ ਆਇਆ, ਪਤਾ ਨਹੀਂ ਹੈ।
ਅੱਛਾ,
ਦੂਜਾ ਜਿਹੜਾ ਨਾ ਤੁਸੀਂ ਆਪਣਾ ਜੇ ਡੋਨਲਡ ਟਰੰਪ ਨੂੰ ਪ੍ਰੈਜੀਡੈਂਸੀ ਕਈ ਵਾਰੀ ਹੁੰਦਾ ਨਾ ਦੋ ਚਾਰ ਸੀਟਾਂ ਤੋਂ ਜਿਹੜੀ ਆ ਗੱਲ ਬਦਲ ਜਾਂਦੀ, ਉਹ ਇਲਨ ਮਸਕ ਜਿਤਾਉਣ ਵਾਲਾ ਇਹਦੇ ਚ ਕੋਈ ਸ਼ੱਕ ਨੀ। ਉਹ ਜਦੋਂ ਉਹਨਾਂ ਨੇ ਨਾ ਇੰਨਾ ਮਹਿੰਗਾ ਪਹਿਲੋ ਖਰੀਦਿਆ ਸੀਗਾ ਆਪਣਾ ਟਵਿੱਟਰ, ਤੇ ਲੱਗਦਾ ਸੀ ਵੀ ਇਹ ਬੰਦੇ ਦਾ ਦਿਮਾਗ ਠੀਕ ਹੈ, ਇੰਨੇ ਪੈਸੇ ਲਾ ਤੇ। ਉਸ ਟਵਿੱਟਰ ਦਾ ਜਿਹੜਾ ਆਪਣੇ ਇਲੈਕਟ੍ਰੋਨਿਕ ਰੈਕਰਡ ਹੁੰਦੇ ਨਾ, ਜਦੋਂ ਜਨਵਰੀ 6 ਨੂੰ ਉਹਨਾਂ ਨੇ ਵਾਈਟ ਹਾਊਸ ਤੇ ਜਿਵੇਂ ਅਟੈਕ ਹੋਇਆ, ਉਹਦੇ ਵਿੱਚ ਉਹਦੇ ਐਵੀਡੈਂਸ ਪਏ ਸੀ ਵੀ ਉਹਦੀ ਅਸਲੀਅਤ ਕੀ ਆ, ਉਹਦੇ ਬੇਸ ਦੇ ਉੱਤੇ ਜਿਹੜਾ ਆ, ਤੇ ਨਹੀਂ ਤੇ ਡੋਨਲਡ ਟਰੰਪ ਨੂੰ ਲੋਕੀ ਵੋਟਾਂ ਨਹੀਂ ਸੀ ਲੱਗੇ ਪਾਉਣ, ਉਹਦੇ ਫਿਰ ਸਾਰਾ ਜਿਹੜਾ ਸੀਗਾ ਉਹ ਕਹਿੰਦੇ ਨੇ ਤੋੜਾ ਉਹਨਾਂ ਨੇ ਝਾੜ ਦਿੱਤਾ ਸੀ ਵੀ ਇਹਨੇ ਸਭ ਕੁਝ ਕਰਵਾਇਆ। ਸੋ ਉਹਦੇ ਵਿੱਚ ਇਲੈਕਟ੍ਰੋਨਿਕ ਸਿਗਨੇਚਰ ਸੀ ਕਦੋਂ ਕਿਸ ਟਾਈਪ ਤੇ ਕਿੱਧਰ ਨੂੰ ਮੈਸੇਜ ਕਿਹਨੇ ਕੀਤਾ, ਹਾਂਜੀ। ਤੇ ਬਾਕੀ ਉਹ ਬੜੇ ਆਰਾਮ ਦੇ ਨਾਲ ਜਿਵੇਂ ਤੁਸੀਂ ਕਿਹਾ ਹੀ ਆ, ਉਹਨੇ ਆਪਣਾ ਜਿਹੜਾ ਮਕਸਦ ਸੀ ਆ ਭਾਈ ਸੱਪ ਵੀ ਮਰ ਜਾਏ ਤੇ ਸੋਟਾ ਵੀ ਵੱਜ ਜਾਏ, ਆਪਣਾ ਜਿਹੜਾ ਕੰਮ ਕਰਨ ਵਾਲਾ ਸੀ ਉਹ ਵੀ ਕਰ ਲਿਆ ਤੇ ਆਰਾਮ ਨਾਲ। ਹੁਣ ਮੈਂ ਸੋਚੋ ਉੱਥੇ ਜੇ ਮੈਂ ਚੈੱਕ ਕਰਦਾ ਸੀ, ਮੈਂ ਕਿਹਾ ਮਾਰਕੀਟ ਬੜੀ ਡਾਊਨ ਹੋਈ ਆ, ਹੋ ਸਕਦਾ ਮਸਕ ਦੇ ਸਟਾਕ ਬਹੁਤੇ ਡਾਊਨ ਹੋਣ। ਲਾਸਟ ਵਾਰੀ ਚੈੱਕ ਕੀਤਾ ਉਹ 436 billion ਸੀ, ਮੈਂ ਕਿਹਾ ਹੁਣ 400 ਦਾ ਰਹਿ ਗਿਆ ਹੋਣਾ ਵਿਚਾਰਾ, ਜਦੋਂ ਮੈਂ ਚੈੱਕ ਕੀਤਾ ਉਹ 770 billion ਤੇ ਗਿਆ
ਹੋਇਆ।
ਲਾਓ ਸਾਹਿਬ ਕਿੱਥੇ ਜਾਣ
ਡਿਆ। ਪਰ ਦੂਜੀ ਚੀਜ਼ ਵੱਡੀ ਹੈ, ਕਿਉਂਕਿ ਜੋ ਅਮਰੀਕਾ ਦੇ ਵਿੱਚ ਚੱਲ ਰਿਹਾ ਨਾ, ਉਹਦਾ ਜ਼ਿਕਰ ਬਹੁਤਾ ਇੱਥੇ ਨਹੀਂ ਹੋ ਰਿਹਾ ਇੱਥੇ, ਕਿਉਂਕਿ ਅਸੀਂ ਆਪਣਾ ਜ਼ਿਕਰ ਹੀ ਕਰਦੇ ਹਾਂ ਜਾਂ ਫਿਰ ਉਹ ਟਰੰਪ ਹੋਰਾਂ ਦੇ ਜਿਹੜੇ ਟਵੀਟ ਨੇ ਜਾਂ ਫਿਰ ਉਹਨਾਂ ਦੇ ਆਪਣੇ ਟਰੂਥ ਮੀਡੀਆ ਦੇ ਉੱਪਰ ਬਿਆਨ ਨੇ, ਉਹਨਾਂ ਦਾ ਜ਼ਿਕਰ ਚੱਲਦਾ। ਹੁਣ ਕਹਿ ਲਓ ਵੀ ਅੱਧਿਓਂ ਵੱਧ ਅਮਰੀਕਾ ਦੇ ਵਿੱਚ ਉਹਨਾਂ ਦੀ ਆਪਣੀ ਸਰਕਾਰ ਦੇ ਅਗੇਂਸਟ ਮੁਜ਼ਾਹਰੇ ਚੱਲ ਰਹੇ ਆ। ਅੱਜ ਮੈਂ ਰਾਤੀ ਦੇਖਦਾ ਸੀਗਾ ਜਿਹੜੀ ਸਪੈਸ਼ਲ ਇਲੈਕਸ਼ਨ ਹੋ ਰਹੀ ਹੈ ਟੈਕਸਸ ਦੇ ਵਿੱਚ, 30 points ਦਾ ਫਰਕ ਪੈ ਗਿਆ ਜੀ, ਜਿੱਥੇ ਕਹਿ ਲਓ ਵੀ ਟਰੰਪ ਹੋਰਾਂ ਦੀ ਤੂਤੀ ਬੋਲਦੀ ਸੀ ਉੱਥੇ ਸਾਰੇ ਦਾ ਸਾਰਾ ਜਿਹੜਾ ਸ਼ਿਫਟ ਕਰ ਗਿਆ ਜੀ ਉਹ ਡੈਮੋਕਰੈਟਸ ਵੱਲ ਨੂੰ। ਔਰ ਜੇ ਮੂਹਰੇ ਹੁਣ ਕਹਿ ਲਓ ਵੀ ਆਹ ਸਾਲ ਹੀ ਵਿੱਚ ਰਹਿ ਗਿਆ, ਤੇ
ਨਵੰਬਰ ਦੇ ਵਿੱਚ
ਅੱਠਵਾਂ ਮਹੀਨਾ ਰਹਿ ਗਿਆ, ਤਾਂ ਮਿਡ ਜਦੋਂ ਜੋ ਮਿਡ ਟਰਮ ਵਾਲੀਆਂ ਹੋਣੀਆਂ ਨੇ, ਔਰ ਜੋ ਹਿਸਾਬ ਕਿਤਾਬ ਉੱਥੇ ਚੱਲ ਰਿਹਾ ਆ, ਹਾਂਜੀ, ਔਰ ਉਹ ਕਹਿ ਲਓ ਵੀ ਹੁੰਝਾ ਫਿਰ ਜੂ ਇਸ ਹਿਸਾਬ ਨਾਲ।
ਮਤਲਬ ਇਹ ਹੈ ਨਾ ਵੀ ਹੁਣ ਦੇਖੋ ਇਹ ਜਿਹੜਾ ਹੁਣ ਸਮਰ ਆਉਣੀ ਇਹਦੇ ਵਿੱਚ ਹੁੰਦਾ ਕੀ ਆ, ਕੀ ਕਰਦੇ ਆ, ਕੀ ਡਿਲੀਵਰ ਕਰਦੇ ਆ, ਕੀ ਨਹੀਂ ਡਿਲੀਵਰ ਕਰਦੇ, ਇਹਦੇ ਤੇ ਬੇਸ ਕਰਦੀਆਂ ਇਲੈਕਸ਼ਨਾਂ ਜਿਹੜੀਆਂ। ਹਾਂਜੀ, ਜੇ ਉਹ ਇਲੈਕਸ਼ਨ ਟਰੰਪ ਮੈਜੋਰਟੀ ਹਾਰ ਵੀ ਜਾਊਗਾ, ਉਹਦੇ ਨਾਲ ਇਹ ਹੁੰਦਾ ਵੀ ਜਿਹੜਾ ਨਵੀਂ ਕੋਈ ਚੀਜ਼ ਪਾਸ ਕਰਨੀ ਉਹਦੇ ਚ ਉਹਨਾਂ ਦੀ ਰੁਕਾਵਟ ਪਾਊਗੀ, ਬਾਕੀ ਤੇ ਉਹਨਾਂ ਦਾ ਜਿਹੜਾ ਪ੍ਰੈਜੀਡੈਂਸ਼ੀਅਲ ਅਥਾਰਟੀ ਉਹ ਤਾਂ ਚੱਲਦੀ ਰਹੇਗੀ ਜਦੋਂ ਤੱਕ ਉਹਨਾਂ ਦੀ ਟਰਮ ਆ। ਹਾਂਜੀ
ਹਾਂਜੀ, ਕਿਉਂਕਿ ਹਾਲੇ ਤਾਂ ਕੱਲ ਨੂੰ ਮੰਗਲਵਾਰ ਨੂੰ ਆਸ ਕਰਦੇ ਆ ਵੀ ਜਿਹੜੀ ਸਰਕਾਰ ਬੰਦ ਪਈ ਆ ਹੁਣ ਤੱਕ ਵੀ ਸ਼ਾਇਦ ਇਹ ਖੁੱਲ ਜਾਵੇ।
ਇਹ ਨਾ ਇੱਕ ਬੜਾ ਵੱਡਾ ਟ੍ਰਿਕ ਹੈ ਅਮਰੀਕਾ ਦੇ ਵਿੱਚ ਜਿਹੜਾ ਉਹ ਫੰਡਿੰਗ ਕਰਦੇ ਆ ਨਾਲ ਦੀ ਨਾਲ। ਹੁਣ ਉਹਨਾਂ ਨੇ ਰੋਕ ਤੋਂ ਕਿ ਫੰਡਿੰਗ ਕਰਨੀ ਆ ਅਕਤੂਬਰ ਤੱਕ, ਤਾਂ ਕਿ ਇਲੈਕਸ਼ਨਾਂ ਤੋਂ ਜਿਹੜੀ ਆ ਪਹਿਲਾਂ ਤੱਕ ਦੀ ਫੰਡਿੰਗ ਹੋਵੇ, ਫਿਰ ਇਲੈਕਸ਼ਨਾਂ ਵੇਲੇ ਦਾ ਮੁੱਦਾ ਫਿਰ ਖੜਾ ਕੀਤਾ ਜਾਊਗਾ। ਸੋ ਇਹ ਤਾਂ ਜਿਹੜੀ ਉੱਥੇ ਦੀ ਬੜੀ ਸਿਆਸਤ ਚੱਲਦੀ ਰਹਿੰਦੀ ਹੈ। ਇੱਕ ਛੋਟੀ ਜੀ ਗੱਲ ਜਿਹੜੀ ਨਾ ਆਪਾਂ ਕਰੰਸੀ ਬੈਕਿੰਗ ਦੀ ਗੱਲ ਕਰਦੇ ਹਾਂ, ਕਰੰਸੀ ਉਸ ਦੇਸ਼ ਦੀ ਚੱਲਦੀ, ਜਿਵੇਂ ਆਪਣਾ ਪੰਜਾਬੀ ਦਾ ਖਾਣਾ ਜਿਹਦਾ ਨਾਂ ਚੱਲਦਾ ਉਹਦੀ ਕਰੰਸੀ ਚੱਲਦੀ ਆ। ਇਹਦੇ ਖਿਲਾਫ ਯੂਰਪੀਅਨਾਂ ਨੇ ਯੂਰੋ ਬਣਾਇਆ ਸੀਗਾ ਕਈ ਸਾਲ ਪਹਿਲਾਂ। ਜੇ ਕੋਈ ਡਾਹ ਦੇ ਸਕਦਾ ਸੀ ਤਾਂ ਸਿਰਫ ਉਹ ਜਿਹੜੇ ਸਾਰੇ ਇਕੱਠੇ ਹੋਏ ਫਾਰਮਰ ਜਿਹੜੇ ਆ ਵਰਲਡ ਚੈਂਪੀਅਨ ਸੀ ਉਹ ਇਕੱਠੇ ਹੋ ਕੇ ਉਹਨਾਂ ਨੇ ਡਾਹ ਦਿੱਤੀ ਸੀ, ਉਹ ਮਤਲਬ ਕੁਆਟਰ ਕੁ ਤੱਕ ਉਹਨਾਂ ਦਾ ਵਰਲਡ ਇਕਾਨਮੀ ਦੇ ਉੱਤੇ ਜਿਹੜਾ ਹਿੱਸਾ ਹੈਗਾ, ਇਹਦੇ ਤੋਂ ਵੱਧ ਨਹੀਂ ਸਕੇਗਾ। ਹਾਂਜੀ, ਹੁਣ ਉਹੀ ਬੰਦਾ ਗਾਹ ਵੱਧ ਸਕਦਾ ਜਿਹਦੀ ਕਰੰਸੀ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੋਵੇ, ਭਾਵੇਂ ਅਸੀਂ ABC ਜਿਹੜੀ ਮਰਜ਼ੀ ਕੰਟਰੀ ਲੈ ਲਈ, ਚਾਹੇ ਇੰਡੀਆ ਲੈ ਲਈਏ, ਚਾਈਨਾ ਲੈ ਲਈਏ, ਰਸ਼ੀਆ, ਜੇ ਸਾਡੇ ਕੋਲ ਉਸ ਕਰੰਸੀ ਤੇ ਵਿਸ਼ਵਾਸ ਹੈ ਉਹਦੇ ਵਿੱਚ ਅਸੀਂ ਇਨਵੈਸਟ ਕਰਾਂਗੇ ਤੇ ਉਹ ਆਟੋਮੈਟਿਕਲੀ ਵਰਲਡ ਕਰੰਸੀ ਬਣਨ ਵੱਲ ਉੱਤਰ ਪੈਗੀ। ਜਿਹੜਾ ਹੈਗਾ ਗੋਲਡ ਆ, ਗੋਲਡ ਅਮਰੀਕਾ ਉਹ ਕਹਿੰਦੇ ਗੋਲਡ ਬੈਕ ਕਰੰਸੀ ਕਰਨੀ ਆ, ਮੈਂ ਗੋਲਡ ਬੈਕ ਕਰੰਸੀ ਉਹਨਾਂ ਨੇ ਕੀਤੀ ਸਭ ਤੋਂ ਜ਼ਿਆਦਾ ਜਿੰਨੀਆਂ 5-6 ਵੱਡੀਆਂ ਇਕਾਨਮੀਆਂ ਵਰਲਡ ਦੀਆਂ ਉਹਨਾਂ ਦਾ ਸਾਰਾ ਟੋਟਲ ਜਿਹੜਾ ਗੋਲਡ ਆ ਉਹਨਾਂ ਨੂੰ ਜ਼ਿਆਦਾ ਤਾਂ ਇਕੱਲਾ ਇੱਥੇ ਫੋਰਟ ਨਾਕਸ ਕੈਂਟਕੀ ਦੇ ਵਿੱਚ ਹੀ ਪਿਆ ਅਮਰੀਕਾ ਦੇ ਕੋਲ ਗੋਲਡ, ਇਹਨਾਂ ਕੋਲ ਬਹੁਤ ਜ਼ਿਆਦਾ। ਸੋ ਇਸ ਪਾਸੇ ਨਹੀਂ ਉਹ ਜਿੱਤਦੇ, ਸਿਰਫ ਤੇ ਸਿਰਫ ਉਹ ਆਪਣੀ ਕਰੰਸੀ ਦੇ ਵਿੱਚ ਵਿਸ਼ਵਾਸ ਬਣਾ ਦਿੰਦੇ ਲੋਕਾਂ ਦਾ, ਤਾਂ ਲੋਕ ਉਹਨਾਂ ਦੇ ਜਿਹੜੇ ਟ੍ਰੇਜਰੀ ਬਾਂਡ ਜਾਂ ਰਾਪਰਾਂ ਜਿਹੜੇ ਆ ਆਪਾਂ ਖਰੀਦਣਾ ਸ਼ੁਰੂ ਕਰ ਦਿੰਦੇ ਆ, ਉਹਦੇ ਵਿੱਚ ਮਨੀ ਇਨਵੈਸਟ ਕਰਦੇ ਤਾਂ ਜਾ ਕੇ ਵਰਲਡ ਕਰੰਸੀ ਬਣ ਸਕਦੀ। ਅਦਰਵਾਈਜ਼ ਤਾਂ ਥੋੜਾ ਬਹੁਤਾ ਜਿਵੇਂ ਹੁਣ 5-6% ਜਾਪਾਨੀਆਂ ਕੋਲ, 5-4% ਆਪਣਾ ਹੈਗਾ ਆ ਚਾਈਨੀਆਂ ਕੋਲ, ਇੰਡੀਆ ਕੋਲ ਤਾਂ ਮੈਨੂੰ ਲੱਗਦਾ 1% ਵੀ ਹੈ ਨੀ ਵਰਲਡ ਇਕਾਨਮੀ ਜਿਹੜੀ ਉਹਨਾਂ ਤੇ ਟਰੱਸਟ ਕਰਦੀ ਹੋਵੇ। ਸੋ ਇਸ ਤੇ ਦੂਜੀ ਗੱਲ ਇਹ ਨਾ ਜਿਹੜੀ ਵੈਸਟਰਨ ਐਲਾਈਜ ਜਾਂ ਵੈਸਟਰਨ ਇਕਾਨਮੀਆਂ ਦੀ ਇਹਨਾਂ ਦੀ ਇੰਟੀਗ੍ਰੇਸ਼ਨ ਇੰਨੀ ਆ, ਹੁਣ ਸਾਡੇ ਕੈਨੇਡੀਅਨ ਡਾਲਰ ਜਿਹੜਾ ਅਮੈਰੀਕਨ ਡਾਲਰ ਦੇ ਨਾਲ ਸਮਝ ਲਓ ਵਿਆਹ ਹੀ ਹੋਇਆ, ਭਾਵੇਂ ਕਹਿ ਦਿੰਦੇ ਅਸੀਂ ਡਿਵੋਰਸ ਕਰ ਲਿਆ ਨਾ, ਇਹਨਾਂ ਦਾ ਬੋਲ ਤਾਂ ਫਿਰ ਵੀ ਰਹਿਣਾ ਹੀ ਰਹਿਣਾ ਕਿਉਂਕਿ ਇਹਨਾਂ ਦੀ ਇੰਟੀਗ੍ਰੇਸ਼ਨ ਇਹੋ ਜਿਹੀ ਆ। ਜਦੋਂ ਤੱਕ ਤੁਹਾਡੀ ਕੋਈ ਇਹੋ ਜਿਹੀ ਲੈਵਰੇਜ ਆ ਉਦੋਂ ਤੱਕ ਤੁਹਾਨੂੰ ਕੋਈ ਹਾਲਾਤ ਦਊਗਾ ਮਾੜਾ ਮੋਟਾ ਵਕਤ, ਪਰ ਹੁਣ ਤੁਹਾਨੂੰ ਇੱਕ ਤੁਹਾਨੂੰ ਡਾਮੀਨੇਟ ਨਹੀਂ ਕਰ ਸਕਦਾ, ਇਹ ਮੈਨੂੰ ਹਜੇ ਤੱਕ ਇੰਪੋਸੀਬਲ ਲੱਗਦਾ ਫੋਰਸੀਏਬਲ ਟਾਈਮ ਤੱਕ। ਤੇ ਵੇਖੋ ਆਪਣੇ ਕਿੱਦਾਂ ਹੁੰਦਾ ਜੀ, ਹੁਣ ਸਮਰ ਆਉਣ ਵਾਲੀ ਆ, ਮੌਸਮ ਗਰਮ ਹੋਣ ਵਾਲਾ, ਇਲੈਕਸ਼ਨ ਫਿਰ ਲੱਗਦਾ, ਨਾ ਹੀ ਹੋਵੇ ਤਾਂ ਚੰਗਾ ਰਹੂਗਾ, ਪਰ ਜੇ ਇਲੈਕਸ਼ਨਾਂ ਹੁੰਦੀਆਂ ਹੀ ਆ ਤਾਂ ਫਿਰ ਵੇਖੋ ਕਿੱਧਰ ਨੂੰ ਜਾਂਦਾ।
ਕੁਛ ਨੀ ਹੋਣਾ, ਫਿਕਰ ਨਾ ਕਰੋ, ਇਲੈਕਸ਼ਨ ਨਹੀਂ ਹੁੰਦੀਆਂ।
ਅਵਤਾਰ
ਕਟਾਰੀਆ ਹੋ ਰਹੀ ਨੇ, ਤੇ ਤੁਸੀਂ ਕਿਉਂਕਿ ਜਿਹੜੇ ਆਹ ਮਹੀਨੇ ਆ, ਆਹ ਖਾਸ ਕਰਕੇ ਫਰਵਰੀ, ਹੁਣ ਫਰਵਰੀ ਦੇ ਅੱਧ ਤੋਂ ਲੈ ਕੇ ਤੇ ਮਾਰਚ ਦੇ ਅੱਧ ਤੱਕ ਵੈਦਰ ਬਹੁਤ ਵਧੀਆ ਹੁੰਦਾ। ਹੁਣ ਕਈਆਂ ਨੂੰ ਇੱਥੋਂ ਵਾਲੀ ਠੰਡ ਜਿਹੜੀ ਆ ਉਹ ਹੱਡਾਂ ਚੋਂ ਕੱਢਣ ਲਈ ਉੱਥੇ ਕਹਿ ਲਓ ਵੀ ਅਪ੍ਰੈਲ ਮਈ ਤੱਕ ਰਹਿਣਾ ਪੈਂਦਾ, ਜੂਨ ਦੇ ਵਿੱਚ ਕਹਿੰਦੇ ਵਾਹਵਾ ਜ਼ਿਆਦਾ ਚੁੱਭਣ ਲੱਗ ਪੈਂਦਾ ਕੰਮ। ਸੋ ਇਹਨਾਂ ਦਿਨਾਂ 'ਚ ਮੈਕਸੀਮਮ ਜਿਹੜਾ ਜੀ ਆਪਾਂ ਟਰੈਵਲਿੰਗ ਕਰਦੇ ਹੈਗੇ ਜੀ ਪੰਜਾਬ ਨੂੰ ਜਾਂ ਭਾਰਤ ਨੂੰ, ਹੁਣ ਪਾਕਿਸਤਾਨ ਵਾਸਤੇ ਵੀ ਇਹਨਾਂ ਨੇ ਸਰਵਿਸ ਸ਼ੁਰੂ ਕੀਤੀਆਂ ਨੇ, ਜਿਹੜੇ ਕੈਰੇਬੀਅਨ ਕੰਟਰੀਜ਼ ਨੇ ਜੇ ਤੁਸੀਂ ਉਹਨਾਂ ਨੂੰ ਚੱਕਰ ਮਾਰਨਾ ਹੋਵੇ ਤਾਂ ਵੀ ਬੜਾ ਇੰਤਜ਼ਾਮ ਕਰਕੇ ਦਿੰਦੇ। ਇਹਨਾਂ ਦੀ ਜ਼ਬਾਨੀ ਆਪਾਂ ਸੁਣਦੇ ਹਾਂ ਵੀ ਕੀ ਕੀ ਡੀਲਜ਼ ਲੱਗੀਆਂ ਨੇ। ਜੀ ਆਇਆਂ ਨੂੰ ਜੀ, ਸਰਦਾਰ ਜੀ ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਅਵਤਾਰ ਜੀ
ਥੈਂਕ ਯੂ ਵੈਰੀ ਮਚ ਭਾਜੀ, ਐਂਡ ਆਪ ਜੀ ਨੂੰ ਸਤਿ ਸ੍ਰੀ ਅਕਾਲ, ਐਂਡ ਸਾਰੇ ਭੈਣ ਭਰਾਵਾਂ ਨੂੰ ਵੀ ਜੀ,
ਠੀਕ ਠਾਕ ਹੋ?
ਬਿਲਕੁਲ ਜੀ, ਕਿਰਪਾ
ਕੀ ਚੱਲ ਰਿਹਾ ਆ ਅੱਜ ਕੱਲ, ਕਿਉਂਕਿ ਪੰਜਾਬ ਨੂੰ ਮੈਕਸੀਮਮ ਇਨਕੁਆਇਰੀਜ਼ ਆਉਂਦੀਆਂ ਨੇ, ਚਾਹੇ ਚੜ੍ਹਦੇ ਪੰਜਾਬ ਵੱਲ ਲੋਕਾਂ ਨੇ ਜਾਣਾ ਹੋਵੇ ਤੇ ਚਾਹੇ ਲਹਿੰਦੇ ਪੰਜਾਬ ਵੱਲ ਜਾਣਾ ਹੋਵੇ, ਜਾਂ ਫਿਰ ਜਿਹੜੇ ਕੈਰੇਬੀਅਨ ਕੰਟਰੀਜ਼ ਵੱਲੋਂ ਵੀ ਕਾਫੀ ਰੁਝਾਨ ਰਹਿੰਦਾ ਵੀ ਇੱਥੋਂ ਵਾਲੀ ਠੰਡ ਤੋਂ 5-7 ਦਿਨ ਭਾਵੇਂ ਬਚਿਆ ਜਾਵੇ, ਦੱਸਿਓ ਖਾਂ ਡੀਲਜ਼ ਕਿਹੜੀਆਂ ਕਿਹੜੀਆਂ ਚੱਲ ਰਹੀਆਂ ਨੇ?
ਬਿਲਕੁਲ ਜੀ, ਜੇ ਆਪਾਂ ਇੰਡੀਆ ਤੋਂ ਸ਼ੁਰੂ ਕਰ ਲਈਏ ਤੇ ਇੰਡੀਆ ਤੋਂ ਆਪਣੇ ਕੋਲ ਦਿੱਲੀ ਦੀ ਡੀਲ ਬੜੀ ਵਧੀਆ ਹੈਗੀ ਹੈ, $899 ਦੀ ਵਨ ਵੇ, ਦੋ ਬੈਗਾਂ ਦੇ ਨਾਲ ਵੀ ਚੱਲ ਪਈ, ਸਟਾਰਟਿੰਗ ਪ੍ਰਾਈਜ਼ ਹੋ ਜਾਂਦੀ ਹੈ, ਤੇ ਜਿਹੜੀ ਹੈਗੀ ਹੈ ਰਿਟਰਨ ਪ੍ਰਾਈਜ਼ ਉਹ 1399 ਦੀ ਸਟਿਲ ਮੇਰੇ ਕੋਲ ਅਵੇਲੇਬਲ ਹੈਗੀ, ਜਿਹੜੀ ਕਿ 2-3 ਬੈਗਾਂ ਦੇ ਵਿੱਚ ਅਵੇਲੇਬਲ ਹੈਗੀ ਹੈ ਜੀ, ਉਹ 3 ਬੈਗਾਂ ਦੇ ਨਾਲ ਤੁਹਾਨੂੰ $1399 ਦੇ ਵਿੱਚ ਫਰਵਰੀ 20 ਤੋਂ ਬਾਅਦ ਜਾ ਕੇ ਤੇ ਮਿਡ ਮਈ ਤੋਂ ਬਾਅਦ ਵਾਪਸੀ ਮਿਲ ਜਾਏਗੀ ਤੁਹਾਨੂੰ, ਉਹ ਸਿਰਫ ਮਿਲੇਗੀ $1399 ਦੀ 3 ਬੈਗਾਂ ਦੇ ਨਾਲ। ਇਹ ਤਾਂ ਹੈਗੀਆਂ ਦਿੱਲੀ ਦੀਆਂ ਜੀ। ਜੇ ਅੰਮ੍ਰਿਤਸਰ ਜਾਣਾ, ਅੰਮ੍ਰਿਤਸਰ ਸਾਡੇ ਕੋਲ ਬੜਾ ਵਧੀਆ, ਜੇ ਆਪਾਂ ਵੈਸੇ ਤਾਂ $1600-1700 ਦੀ ਵਨ ਵੇ ਟਿਕਟ ਆ, ਪਰ ਸਾਡੇ ਕੋਲ ਪੂਰਾ ਫਰਵਰੀ ਤੇ ਪੂਰਾ ਮਾਰਚ ਸਾਡੇ ਕੋਲ $1290 ਤੋਂ ਸ਼ੁਰੂ ਹੋ ਜਾਂਦੀ ਹੈ ਜੀ, ਉਹ ਵੀ 2 ਬੈਗਾਂ ਦੇ ਨਾਲ 1 ਸਟੋਪ ਓਵਰ ਦੇ ਨਾਲ। ਤੇ ਜੇ ਕਿਸੇ ਨੇ ਇੰਡੀਆ ਤੋਂ ਵਾਪਸ ਆਉਣਾ ਹੈਗਾ ਜੀ, ਇੰਡੀਆ ਤੋਂ ਇਧਰ ਨੂੰ ਆਉਣਾ, ਤੇ ਸਾਡੇ ਕੋਲ ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ ਤੱਕ ਸਾਡੇ ਕੋਲ 1-way ਡੀਲਾਂ ਵੀ ਬਹੁਤ ਸੋਹਣੀਆਂ ਪਈਆਂ, ਪਲੱਸ ਰਿਟਰਨ ਫੇਅਰ ਵੀ ਉੱਥੇ 1-way ਡੀਲਾਂ ਵੀ $1290 ਤੋਂ ਸ਼ੁਰੂ ਹੋ ਜਾਂਦੀ, ਜਿਹੜੀਆਂ ਕਿ ਅੰਮ੍ਰਿਤਸਰ ਤੋਂ ਆ, ਤੇ ਜਿਹੜੀ ਰਿਟਰਨ ਟਿਕਟ ਆ ਉਹ $1330 ਤੋਂ ਸ਼ੁਰੂ ਹੋ ਜਾਂਦੀ ਹੈ ਜੀ, ਜਿਹੜੀ ਕਿ 1 ਬੈਗ ਦੇ ਨਾਲ ਦਿੱਲੀ ਤੋਂ ਟੋਰਾਂਟੋ, ਟੋਰਾਂਟੋ ਤੋਂ ਦਿੱਲੀ, ਜਿਹੜੀ ਕਿ ਆਪਾਂ ਮਈ ਦੇ ਵਿੱਚ ਅਪ੍ਰੈਲ ਮਾਰਚ ਦੇ ਵਿੱਚ ਆ ਕੇ ਤੇ ਮਈ ਅਪ੍ਰੈਲ ਦੇ ਵਿੱਚ ਵਾਪਸ ਜਾਣਾ ਹੋਵੇ ਜੀ ਕਿਸੇ ਨੇ, ਤੇ ਉਹ ਵੀ ਡੀਲ ਸਾਡੇ ਕੋਲ ਬਹੁਤ ਵਧੀਆ। ਤੇ ਬਾਕੀ ਜੇ ਹੁਣ ਜਿਵੇਂ ਕਹਿੰਦੇ ਵੀ ਆਪਣੇ ਪਾਕਿਸਤਾਨ ਭਰਾਵਾਂ ਵਾਸਤੇ ਵੀ ਆਪਣੇ ਕੋਲ ਡੀਲ ਬਹੁਤ ਵਧੀਆ ਹੈਗੀਆਂ, ਲਾਹੌਰ ਚ ਕਿਸੇ ਨੇ ਰਿਟਰਨ ਟਿਕਟ ਲੈਣੀ ਹੈਗੀ ਆ $2060 ਦੀ, ਕਰਾਚੀ ਦੀ ਲੈਣੀ ਆ $1790 ਦੀ, ਤੇ ਜੇ ਕਿਸੇ ਨੇ ਇਸਲਾਮਾਬਾਦ ਜਾਣਾ ਤੇ $1995 ਦੀ, ਇਹ ਟਿਕਟ ਰਿਟਰਨ ਟਿਕਟਾਂ ਦੇ ਫੇਰ ਅਵੇਲੇਬਲ ਹੈਗੇ ਆ ਸਾਡੇ ਕੋਲੇ। ਤੇ ਬਾਕੀ ਜੇ ਕਿਸੇ ਨੇ ਥੋੜੇ ਜੇ ਗਰਮ ਗਰਮ ਸ਼ਹਿਰਾਂ ਚ ਜਾਣਾ ਹੋਵੇ, ਇੱਥੋਂ ਠੰਡ ਚੋਂ ਨਿਕਲ ਕੇ ਕਿਊਬਾ ਜਾਣਾ, ਮੈਕਸੀਕੋ ਜਾਣਾ ਜਾਂ ਡੋਮਿਨਿਕਨ ਜਾਣਾ, ਉਹ ਥੋੜੇ ਜੇ ਪ੍ਰਾਈਜ਼ ਚੇਂਜਸ ਹੁੰਦੇ ਰਹਿੰਦੇ ਆ। ਅੱਜ ਦੇ ਪ੍ਰਾਈਜ਼ $860 ਆ ਜੀ ਕਿਊਬਾ ਦਾ, ਮੈਕਸੀਕੋ ਦਾ $1435 ਤੇ ਡੋਮਿਨਿਕਨ ਰਿਪਬਲਿਕ ਦਾ $1160 ਦੇ ਵਿੱਚ ਤੁਹਾਨੂੰ ਇਹ ਪ੍ਰਾਈਜ਼ ਮਿਲ ਜਾਂਦੇ ਆ ਜੀ, ਜੇ ਪੈਕੇਜਸ ਹੋਰ ਪੈਕੇਜਸ ਤੁਸੀਂ ਬਾਏ ਕਰਨਾ ਹੈਗਾ ਜਿਹੜਾ ਕਿ 7 ਦਿਨਾਂ ਦਾ ਹੁੰਦਾ ਜੀ। ਉਸ ਤੋਂ ਬਾਅਦ ਸਰ ਜੇ ਕਿਸੇ ਨੇ ਪੇਪਰ ਵਰਕ ਵੀ, ਕਟਾਰੀਆ ਟੂਰ ਐਂਡ ਟਰੈਵਲ ਇੱਕ ਇਹੋ ਜਿਹੀ ਜਗ੍ਹਾ ਬਣਾਈ ਹੈ ਜੀ ਜਿਹੜਾ ਕਿ ਤੁਹਾਨੂੰ ਟਰੈਵਲ ਰਿਲੇਟਡ ਕੋਈ ਵੀ ਕੰਮ ਹੋਵੇ, ਚਾਹੇ ਟਿਕਟਾਂ ਹੋਣ, ਚਾਹੇ ਪੇਪਰ ਵਰਕ ਹੋਵੇ, ਚਾਹੇ ਇੰਸ਼ੋਰੈਂਸ ਹੋਵੇ, ਕਿਤੇ ਵੀ ਜਾਣ ਦੀ ਲੋੜ ਨਹੀਂ, ਸਿਰਫ ਕਟਾਰੀਆ ਟਰੈਵਲ ਆਉਣਾ, ਤੁਸੀਂ ਆਪਣਾ ਇੰਜੋਏ ਕਰਨਾ, ਇੱਥੇ ਪੇਪਰ ਵਰਕ ਇੱਥੇ ਦੇ ਕੇ ਜਾਣੇ ਤੇ ਇੱਥੇ ਪਿਕ ਕਰ ਲੈਣੇ ਆ, ਕਿਤੇ ਵੀ ਤੁਹਾਨੂੰ ਜਾ ਕੇ ਲਾਈਨਾਂ ਚ ਲੱਗਣ ਦੀ ਲੋੜ ਨਹੀਂ, ਖੱਜਲ ਖਰਾਬ ਹੋਣ ਦੀ ਲੋੜ ਨਹੀਂ। ਤੇ ਪੇਪਰ ਵਰਕ ਦੇ ਵਿੱਚ ਜਿਵੇਂ ਕੋਈ ਇੰਡੀਆ ਦਾ ਕਿਸੇ ਨੇ ਵੀਜ਼ਾ ਲੈਣਾ, ਚਾਹੇ ਪਾਸਪੋਰਟ ਬਣਵਾਉਣਾ, ਚਾਹੇ ਕਿਸੇ ਨੇ ਓਸੀਆਈ ਲੈਣਾ ਜਾਂ ਪਾਸਪੋਰਟ ਰਿਨਿਊ ਕਰਾਉਣਾ, ਜਾਂ ਉਸ ਤੋਂ ਬਾਅਦ ਓਸੀਆਈ ਵੀ ਅੱਜ ਕੱਲ ਅਪਡੇਟ ਹੁੰਦਾ ਪਿਆ ਜਿਨ੍ਹਾਂ ਭਰਾਵਾਂ ਦੇ ਪਾਸਪੋਰਟ ਨਵੇਂ ਬਣੇ ਆ ਤੇ ਉਹਨੂੰ ਜਰੂਰ ਅਪਡੇਟ ਕਰਾ ਲਓ ਕਿਉਂਕਿ ਅੱਜ ਕੱਲ ਏਅਰਪੋਰਟਾਂ ਤੇ ਪੁੱਛਿਆ ਜਾ ਰਿਹਾ ਉਹ ਬੜੀ ਐਪਲੀਕੇਸ਼ਨ ਸਾਡੇ ਕੋਲ ਆ ਰਹੀਆਂ ਤੇ ਸੋ ਤੁਹਾਨੂੰ ਉੱਥੇ ਕਿਤੇ ਵੀ ਜਾਣ ਦੀ ਲੋੜ ਨਹੀਂ ਇੱਥੇ ਸਿਰਫ ਆਪਣੇ ਕੋਲੇ ਅਪਗ੍ਰੇਡ ਅਸੀਂ ਕਰ ਦੇਈਦਾ ਤੁਸੀਂ ਇੱਥੇ ਆਉਣਾ ਇੱਥੋਂ ਪੇਪਰ ਵਰਕ ਕਰਕੇ ਤੁਹਾਨੂੰ ਸਾਰਾ ਅਸੀਂ ਦੇ ਦੇਣਾ ਹੈਗਾ ਜੀ ਤੇ ਵਾਪਸ ਬਾਕੀ ਜਿਵੇਂ ਕਿਸੇ ਨੇ ਯੂਕੇ ਦਾ ਵੀਜ਼ਾ ਯੂਐਸਏ ਦਾ ਵੀਜ਼ਾ ਦੁਬਈ ਦਾ ਵੀਜ਼ਾ ਸਾਰਾ ਕੁਛ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਸਿਰਫ ਕਟਾਰੀਆ ਟਰੈਵਲ ਆਉਣਾ ਨਾਲ ਇੰਸ਼ੋਰੈਂਸ ਵੀ ਪਲੀਜ਼ ਜ਼ਰੂਰ ਚੈੱਕ ਕਰ ਲਓ ਇੰਸ਼ੋਰੈਂਸ ਵੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਟਰੈਵਲ ਰਿਲੇਟਡ ਬਹੁਤ ਜ਼ਰੂਰੀ ਹੈ ਜੀ ਕਿਉਂਕਿ 90% 80% ਜਿਹੜੀਆਂ ਸੀਟਾਂ ਨਾ ਜੀ ਨਾਨ ਰਿਫੰਡੇਬਲ ਨਾਨ ਚੇਂਜੇਬਲ ਆ ਭਾਜੀ ਮੈਂ ਆਲਵੇਜ਼ ਰਿਕਮੈਂਡ ਕਰਦਾ ਪਲੀਜ਼ ਇੰਸ਼ੋਰੈਂਸ ਜ਼ਰੂਰ ਪੁੱਛਿਆ ਕਰੋ ਚਾਹੇ ਕੈਂਸਲੇਸ਼ਨ ਇੰਸ਼ੋਰੈਂਸ ਆ ਚਾਹੇ ਰਿਟਰਨ ਇੰਸ਼ੋਰੈਂਸ ਆ ਕੋਈ ਵੀ ਇੰਸ਼ੋਰੈਂਸ ਆ ਸੋ ਉਹਦੇ ਨਾਲ ਬਹੁਤ ਜ਼ਰੂਰੀ ਹੋ ਚੁੱਕਾ ਵੀ ਸਾਰੇ ਪੈਸੇ ਟਿਕਟਾਂ ਦੇ ਗਵਾਉਣ ਨਾਲ ਐਟਲੀਸਟ ਤੁਹਾਡੇ ਕੋਲ ਇੰਸ਼ੋਰੈਂਸ ਹੋਵੇ ਤੇ ਤੁਸੀਂ ਕਵਰ ਕਰ ਸਕੋ ਜੀ ਤੇ ਬਾਕੀ ਕਾਲ ਕਰਨੀ ਪੈਣੀ ਕਟਾਰੀਆ ਟੂਰ ਐਂਡ ਟਰੈਵਲ ਸਰ ਜਿਹੜਾ ਕਿ ਸੱਤੋਂ ਦਿਨ ਖੁੱਲਦੇ ਦੋਨੇ ਆਫਿਸ ਪਹਿਲਾਂ ਡੈਰੀ ਐਂਡ ਏਅਰਪੋਰਟ ਤੇ 2883 ਡੈਰੀ ਰੋਡ ਈਸਟ ਏਅਰਪੋਰਟ ਐਂਡ ਡੈਰੀ ਦਾ ਕਾਰਨਰ ਬਿਲਕੁਲ ਦੂਸਰਾ ਬ੍ਰਾਮਟਨ ਦੇ ਵਿੱਚ 4550 ਬਨੇਜ਼ਰ ਰੋਡ ਜਿਹੜਾ ਕਿ ICICI ਬੈਂਕ ਵਾਲਾ ਪਲਾਜ਼ਾ ਵਾ ਉਹਦੇ ਵਿੱਚ ਜੀ 905-678-1200 ਔਰ ਟਰੈਵਲ ਰਿਲੇਟਡ ਕਾਲ ਕਰ ਲਓ ਕਟਾਰੀਆ ਟੂਰ ਐਂਡ ਟਰੈਵਲ
ਬਹੁਤ ਬਹੁਤ ਧੰਨਵਾਦ ਜੀ
ਥੈਂਕ ਯੂ
ਜੀ ਹੰਦੂ ਸਾਹਿਬ ਜੀ ਆਇਆਂ ਨੂੰ ਸਵਾਗਤ ਆ
ਧੰਨਵਾਦ ਵੀਰ ਜੀ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ
ਅਕਾਲ ਸਤਿ ਸ੍ਰੀ ਅਕਾਲ ਸੋ ਆਪਾਂ ਗੱਲ ਕਰਦੇ ਨੇ ਪੈਸੇ ਧੇਲੇ ਦੀ ਮੇਰੀ ਅੱਜ ਇੱਕ ਦੋ ਮਿੱਤਰਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਤੇ ਜਿਨ੍ਹਾਂ ਨੇ ਪਿਛਲੇ ਤਕਰੀਬਨ 7-8 ਸਾਲਾਂ ਦੇ ਵਿਚ ਵੀ ਚਲੋ ਮੌਸਮ ਜਿਹੋ ਜਿਹਾ ਮਰਜ਼ੀ ਰਿਹਾ ਤੇ ਕਦੇ ਵੀ ਉਹਨਾਂ ਦੇ ਮੂੰਹ ਇਹ ਗੱਲ ਨੀ ਸੁਣੀ ਸੀ ਵੀ ਕੰਮ ਔਖਾ ਹੋਇਆ ਤੇ ਅੱਜ ਉਹਨਾਂ ਦਾ ਕਹਿਣਾ ਸੀ ਕਿ ਬਾਈ ਜਿਹੋ ਜਿਹੇ ਹਾਲਾਤ ਜਿਹੋ ਜਿਹੇ ਦਿਨ ਆਹ ਦੇਖਣੇ ਪੈ ਰਹੇ ਆ ਵੀ ਇੱਦਾਂ ਦੇ ਪਹਿਲਾਂ ਕਦੇ ਨੀ ਦੇਖੇ ਸੋ ਬਹੁਤ ਸਾਰੇ ਜਿਹੜੇ ਨੇ ਸਾਡੇ ਸਰੋਤੇ ਜਿਹੜੇ ਨੇ ਜਾਂ ਫਿਰ ਦਰਸ਼ਕ ਇਹੋ ਜਿਹੇ ਹੋਣਗੇ ਵੀ ਜਿਹੜੇ ਕਹਿ ਲਓ ਵੀ ਗਲ ਘੁੱਟਿਆ ਘੁੱਟਿਆ ਮਹਿਸੂਸ ਕਰਦੇ ਨੇ ਤੁਸੀਂ ਕਿਵੇਂ ਉਹਨਾਂ ਦੀ ਮਦਦ ਕਰਦੇ ਹੋ ਕੀ ਸਲਾਹ ਦਿਓਗੇ ਇਹੋ ਜਿਹੇ ਮਾਮਲੇ ਚ
ਬਿਲਕੁਲ ਜੀ ਦੇਖੋ ਆਪਣਾ ਰਾਣੇ ਵੀਰ ਜੀ ਇਹ ਕੈਨੇਡੀਅਨ ਕਾਨੂੰਨ ਆ ਜਿਸ ਕਾਨੂੰਨ ਦੇ ਤਹਿਤ ਜੇ ਕਿਸੇ ਵੀ ਭੈਣ ਭਰਾ ਨੂੰ ਲੱਗਦਾ ਕਿ ਜਿਹੜੇ ਉਹਨਾਂ ਨੇ ਕਰਜ਼ੇ ਲਏ ਹੋਏ ਨੇ ਉਹਨਾਂ ਕੋਲ ਕਿਸੇ ਕਾਰਨ ਕਰਕੇ ਉਹ ਵਾਪਸ ਨਹੀਂ ਹੋ ਸਕਣੇ ਜਾਂ ਵਾਪਸ ਕਰਨ ਦੇ ਵਿੱਚ ਉਹਨਾਂ ਨੂੰ ਦਿੱਕਤ ਆ ਸਕਦੀ ਆ ਫਿਊਚਰ ਦੇ ਵਿੱਚ ਤੇ ਉਹਨਾਂ ਨੂੰ ਇਹ ਡਰ ਆ ਕਿ ਕਿਤੇ ਬੈਂਕਾਂ ਉਹਨਾਂ ਦੇ ਪ੍ਰੋਪਰਟੀ ਦੇ ਉੱਤੇ ਲੀਨ ਨਾ ਪਾ ਦੇਣ ਉਹਨਾਂ ਦੀ ਪੇ ਨਾ ਗਾਰਨਿਸ਼ ਕਰ ਲੈਣ ਜਾਂ ਉਹਨਾਂ ਦੇ ਅਕਾਊਂਟ ਨਾ ਗਾਰਨਿਸ਼ ਕਰ ਲੈਣ ਤੇ ਬਿਲਕੁਲ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਕੈਨੇਡੀਅਨ ਕਾਨੂੰਨ ਮੁਤਾਬਕ ਆਪਣੇ ਕਰਜ਼ੇ ਮਾਫ਼ ਕਰਵਾਏ ਜਾ ਸਕਦੇ ਨੇ ਪੁਰਾਣੇ ਤੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਲਿਆ ਜਾ ਸਕਦਾ ਹੁਣ ਗੱਲ ਕਰਦੇ ਹਾਂ ਜਿਹੜੇ ਜਿਹੜੇ ਕਰਜ਼ੇ ਮਾਫ਼ ਹੋ ਸਕਦੇ ਨੇ ਜਿੰਨੇ ਵੀ ਰਾਣੇ ਭਾਜੀ ਅਨਸਿਕਿਓਰਡ ਕਰਜ਼ੇ ਨੇ ਵੀਜ਼ੇ ਕਾਰਡ ਲਾਈਨ ਆਫ ਕ੍ਰੈਡਿਟ ਟਰਮ ਲੋਨ ਲਏ ਹੋਏ ਨੇ ਬੈਂਕਾਂ ਤੋਂ ਉਹ ਪਰਸਨਲ ਹੋਣ ਜਾਂ ਬਿਜ਼ਨਸ ਦੇ ਹੋਣ ਕਿਸੇ ਬਿਲਡਰ ਦੀ ਜਜਮੈਂਟ ਹੋਈ ਹੋਵੇ ਕਿਸੇ ਬੈਂਕ ਦੀ ਜਜਮੈਂਟ ਹੋਈ ਹੋਵੇ ਕਿਸੇ ਪ੍ਰਾਈਵੇਟ ਬੰਦੇ ਦੀ ਜਜਮੈਂਟ ਹੋਈ ਹੋਵੇ ਉਹ ਪੈਸੇ ਵੀ ਮਾਫ਼ ਕਰਵਾਏ ਜਾ ਸਕਦੇ ਨੇ ਜਾਂ ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ ਪਰਸਨਲ ਟੈਕਸ ਬਿਜ਼ਨਸ ਟੈਕਸ HST ਪੇਰੋਲ ਡਿਡਕਸ਼ਨ ਜਾਂ ਬਿਜ਼ਨਸ ਦੇ ਕੋਈ ਹੋਰ ਕਰਜ਼ੇ ਲਏ ਹੋਏ ਨੇ ਕਿਸੇ ਨੇ ਹੋਸਪਿਟਲ ਦੇ ਪੈਸੇ ਦੇਣੇ ਨੇ ਕਿਸੇ ਨੂੰ ਸਪੋਂਸਰ ਕਰਕੇ ਸੱਦਿਆ ਹੋਇਆ ਸੀਗਾ ਤੇ ਉਹ ਇੱਥੇ ਆ ਕੇ ਬਿਮਾਰ ਹੋ ਗਿਆ ਤੇ ਉਹ ਪੈਸੇ ਦੇਣ ਵਾਲੇ ਰਹਿੰਦੇ ਨੇ ਇਸ ਪ੍ਰਕਾਰ ਦੇ ਸਾਰੇ ਕਰਜ਼ੇ ਇਸ ਕਾਨੂੰਨ ਦੇ ਤਹਿਤ ਮਾਫ਼ ਹੋ ਸਕਦੇ ਨੇ 75% ਤੱਕ ਕਰਜ਼ਾ ਮਾਫ਼ ਹੋ ਸਕਦਾ ਹੈ ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸਤਾਂ ਦੇ ਵਿੱਚ ਬਦਲਿਆ ਜਾ ਸਕਦਾ ਤੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਲਿਆ ਜਾ ਸਕਦਾ ਕਿਸੇ ਵੀ ਭੈਣ ਭਰਾ ਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਆ ਕਰਜ਼ਿਆਂ ਨੂੰ ਮਾਫ਼ ਕਰਾਉਣ ਸੰਬੰਧੀ ਆਪਣੇ ਕ੍ਰੈਡਿਟ ਨੂੰ ਰੀਅਸਟੈਬਲਿਸ਼ ਕਰਨ ਸੰਬੰਧੀ ਤਾਂ ਉਹ ਸਾਡਾ ਆਫਿਸਲਾਈਨ ਤੇ ਕੰਟੈਕਟ ਕਰ ਸਕਦੇ ਨੇ ਜੀ 416-500-2-3100 ਨੰਬਰ ਦੇ ਉੱਪਰ ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਤੇ ਉਹਨਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢਿਆ ਜਾ ਸਕਦਾ ਆਫਿਸ ਦਾ ਫੋਨ ਨੰਬਰ 416-500-2-3100
ਬਹੁਤ ਬਹੁਤ ਧੰਨਵਾਦ ਜੀ
ਥੈਂਕ ਯੂ
ਜਿਹੜੀ ਅੱਜ ਖਬਰ ਚਾਰ ਚੁਫੇਰੇ ਚਰਚਾ ਦਾ ਵਿਸ਼ਾ ਬਣੀ ਹੈ ਕਿ ਪਿਛਲੇ ਤਕਰੀਬਨ ਜੂਨ ਦੀ ਸ਼ਾਇਦ 25 ਤਰੀਕ ਨੂੰ ਅਰੈਸਟ ਕੀਤਾ ਗਿਆ ਸੀ ਵਿਕਰਮ ਮਜੀਠੀਆ ਹੋਰਾਂ ਨੂੰ ਤੇ ਮਲਟੀਪਲ ਟਾਈਮ ਜਿਹੜਾ ਜੀ ਉਹਨਾਂ ਦੀ ਜਮਾਨਤ ਜਿਹੜੀ ਸੀਗੀ ਉਹ ਉਹਨਾਂ ਨੂੰ ਨਹੀਂ ਸੀ ਮਿਲੀ ਤੇ ਹੁਣ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਮਾਨਤ ਦਿੱਤੀ ਆ ਉਹਨਾਂ ਦੀ ਜਮਾਨਤ ਮਿਲਣ ਤੋਂ ਤਕਰੀਬਨ 2 ਘੰਟੇ ਪਹਿਲਾਂ ਰਾਧਾ ਸਵਾਮੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਹਰੀ ਜਿਹੜੇ ਆ ਜੀ ਉਹ ਉਹਨਾਂ ਨੂੰ ਮਿਲ ਕੇ ਜੇਲ੍ਹ ਦੇ ਵਿਚ ਆਏ ਸਨ ਉਹਦੇ ਵਿੱਚੋਂ ਬਾਹਰ ਆ ਕੇ ਤੇ ਉਹਨਾਂ ਨੇ ਸ਼ਾਇਦ ਪਹਿਲੀ ਵਾਰੀ ਮੀਡੀਆ ਨੂੰ ਸੰਬੋਧਨ ਵੀ ਕੀਤਾ। ਇਹ ਦੇਖਿਆ ਜਾਵੇ ਤੇ ਉਹ ਥਾਪੀ ਮਾਰ ਕੇ ਬਿਕਰਮ ਮਜੀਠੀਆ ਹੋਰਾਂ ਦੇ ਨਾਲ ਖੜੇ ਦਿਖਾਈ ਦਿੱਤੇ। ਹੁਣ ਕੀ ਆ ਕਿ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਜਿਹੜੇ ਮਾਮਲੇ ਖਾਸ ਕਰਕੇ ਡਰੱਗ ਦਾ ਮਾਮਲਾ ਜਿਹੜਾ ਉਹਨਾਂ ਦੇ ਉੱਪਰ ਪਿਆ ਵੀ ਉਹ ਮਾਮਲਾ ਝੂਠਾ। ਇਸ ਦੇ ਉੱਪਰ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਹੋਰਾਂ ਦਾ ਬਿਆਨ ਆਇਆ ਕਿ ਢਿੱਲੋਂ ਸਾਹਿਬ ਜਿਹੜੇ ਨੇ ਜੋ ਬੜੇ ਸਤਿਕਾਰਤ ਨੇ ਰਿਸ਼ਤੇਦਾਰੀ ਜਿਹੜੀ ਕਿਉਂਕਿ ਖਾਸ ਕਰਕੇ ਜਿਹੜੇ ਸੰਤ ਲੋਕ ਹੁੰਦੇ ਨੇ ਉਨ੍ਹਾਂ ਦਾ ਰਿਸ਼ਤੇਦਾਰੀ ਦੇ ਵਿਚ ਕੋਈ ਮੋਹ ਮਾਇਆ ਹੁੰਦੀ ਨਹੀਂ ਵੀ ਉਨ੍ਹਾਂ ਦਾ ਉੱਥੇ ਜਾ ਕੇ ਉਨ੍ਹਾਂ ਨੂੰ ਮਿਲਣਾ ਜਾਇਜ਼ ਨਹੀਂ ਸੀ। ਤੇ ਦੂਜੀ ਗੱਲ ਆ ਵੀ ਉਹ ਇੰਨੇ ਜੱਜਮੈਂਟਲ ਵੀ ਨਾ ਹੋਣ ਕਿਉਂਕਿ ਜਿਹੜਾ ਕੇਸ ਆ ਉਹ ਅਦਾਲਤਾਂ ਦੇ ਵਿਚ ਆ ਤੇ ਫੈਸਲਾ ਜਿਹੜਾ ਜੱਜਾਂ ਨੇ ਕਰਨਾ। ਆਮ ਆਦਮੀ ਪਾਰਟੀ ਦੇ ਹੋਰ ਬੁਲਾਰਿਆਂ ਦੇ ਬਿਆਨ ਆਏ ਆ ਵੀ ਜ਼ਮਾਨਤ ਮਿਲਣਾ ਜਿਹੜਾ ਜੀ ਉਹ ਬਰੀ ਹੋਣਾ ਨਹੀਂ ਆ। ਉਧਰੋਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਿਆਂ ਨੇ ਇਹ ਗੱਲ ਕਹੀ ਆ ਵੀ ਸੱਚ ਦਾ ਨਿਤਾਰਾ ਹੋਇਆ ਤੇ ਉਹ ਜ਼ਮਾਨਤ ਮਿਲਣ ਤੇ ਜਿਹੜਾ ਜੀ ਉਹ ਬਹੁਤ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ। ਹੁਣੇ ਹੁਣੇ ਖ਼ਬਰ ਆਈ ਆ ਕਿ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦੀ ਧਰਮ ਸਪਤਨੀ ਗਨੀਵ ਕੌਰ ਮਜੀਠੀਆ ਹੋਰਾਂ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਆ ਕਿ ਉਹ ਕੱਲ ਨੂੰ 10:30 ਜੇਲ੍ਹ ਚੋਂ ਬਾਹਰ ਆਉਣਗੇ। ਪਿਛਲੇ ਦਿਨਾਂ ਤੋਂ ਜਿਸ ਢੰਗ ਦੇ ਨਾਲ ਜਿਹੜੇ ਡੇਰੇ ਨੇ ਉਹਨਾਂ ਦੀ ਸ਼ਮੂਲੀਅਤ ਜਿਹੜੀ ਆ ਉਹ ਸਿਆਸਤ ਦੇ ਵਿਚ ਦਿਸ ਰਹੀ ਆ, ਵੈਸੇ ਕੋਈ ਨਵੀਂ ਗੱਲ ਵੀ ਨਹੀਂ। ਖਾਸ ਕਰਕੇ ਜਿਹੜੇ 4 ਵੱਡੇ ਡੇਰੇ ਜਿਹੜੇ ਸਿਆਸਤ ਨੂੰ ਬਹੁਤ ਪ੍ਰਭਾਵਿਤ ਕਰਦੇ ਆਏ ਨੇ ਤੇ ਕਰ ਰਹੇ ਨੇ, ਉਨ੍ਹਾਂ ਦੇ ਵਿਚੋਂ ਇਹ ਡੇਰਾ ਬਿਆਸ ਇਕ ਆ ਜੀ, ਜਿਹੜਾ ਮਾਝੇ ਨੂੰ ਵੀ ਕੇਟਰ ਕਰਦਾ ਤੇ ਦੁਆਬੇ ਦਾ ਵੀ ਬਹੁਤਾ ਹਿੱਸਾ ਜਿਹੜਾ ਜੀ ਉਹ ਉਥੇ ਬਿਆਸ ਵਾਲੇ ਡੇਰੇ ਤੇ ਜਾਂਦਾ। ਇਸ ਤੋਂ ਇਲਾਵਾ ਬਲਾਣਾ ਡੇਰਾ ਜਿਹੜਾ ਤਕਰੀਬਨ 5-6 ਸੀਟਾਂ ਜਿਹੜੀਆਂ ਨੇ ਜੀ ਉਹ ਉਨ੍ਹਾਂ ਦੇ ਉਪਰ ਤੋਂ ਬਹੁਤ ਸਿੱਧਾ ਪ੍ਰਭਾਵ ਆ। ਵੈਸੇ ਜਿਹੜੀਆਂ ਦੁਆਬੇ ਵਾਲੀਆਂ ਸੀਟਾਂ ਨੇ ਉਨ੍ਹਾਂ 27 ਸੀਟਾਂ ਦੇ ਉਪਰ ਪ੍ਰਭਾਵ ਹੈ। ਔਰ ਪਿਛਲੇ ਦਿਨ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਉਥੇ ਵਿਸ਼ੇਸ਼ ਤੌਰ ਦੇ ਉਪਰ ਪਹੁੰਚੇ ਸਨ। ਪਹਿਲੀਆਂ ਦੇ ਵਿਚ ਵੀ ਜਦੋਂ ਜਨਰਲ ਇਲੈਕਸ਼ਨ ਸਨ ਉਦੋਂ 25 ਲੱਖ ਦਾ ਜਿਹੜਾ ਚੈੱਕ ਸੀਗਾ ਉਹ ਦਿੱਤਾ ਸੀਗਾ ਰੱਬ ਕਰੇ ਭਲਾ ਚੰਨੀ ਹੋਰਾਂ ਨੇ, ਜਿਹੜਾ ਬਾਅਦ ਦੇ ਵਿਚ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣ ਗਈ ਆ ਤੇ ਉਹ ਚੈੱਕ ਕੈਂਸਲ ਕਰਕੇ ਤੇ ਦੁਬਾਰਾ ਫੇਰ ਭਗਵੰਤ ਮਾਨ ਹੋਰੀ ਕੇਜਰੀਵਾਲ ਹੋਰੀ ਦੇ ਕੇ ਆਏ ਸੀ, ਫੇਰ ਵਿਚੋਂ ਖ਼ਬਰਾਂ ਆਈਆਂ ਕਿ ਉਹ ਵੀ ਚੈੱਕ ਕਿਤੇ ਗੁਆਚ ਗੁਆਚ ਗਿਆ। ਤੇ ਹੁਣ ਜਿਹੜਾ ਜੀ ਉਹ ਪਿਛਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਉੱਥੇ ਗੇੜਾ ਕੱਢ ਕੇ ਗਏ ਨੇ। ਉਤੋਂ ਜਿਹੜੇ ਵਿਰੋਧੀ ਨੇ ਉਨ੍ਹਾਂ ਨੇ ਆਲੋਚਨਾ ਇਹ ਕੀਤੀ ਆ ਕਿ ਭਾਈ ਜੇ ਆਏ ਸੀ ਤੇ ਪੰਜਾਬ ਵਾਸਤੇ ਕੋਈ ਐਲਾਨ ਕਰ ਜਾਂਦੇ ਡੇਰੇ ਵਾਸਤੇ ਜਾਂ ਫਿਰ ਉਥੇ ਆਲੇ ਦੁਆਲੇ ਕੋਈ ਐਲਾਨ ਕਰ ਜਾਂਦੇ। ਆਦਮਪੁਰ ਵਾਲਾ ਜਿਹੜਾ ਹਵਾਈ ਅੱਡਾ ਉਹਦਾ ਨਾਂ ਜਿਹੜਾ ਜੀ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ਦੇ ਉਪਰ ਰੱਖਿਆ ਗਿਆ। ਉਹਦੇ ਜਿਹੜੇ ਪੱਖ ਵਾਲੇ ਨੇ ਤੇ ਉਹ ਕਹਿੰਦੇ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਲੋਚਨਾ ਕਰਨੀ ਹੁੰਦੀ ਆ ਉਹ ਕਹਿੰਦੇ ਨੇ ਕਿ ਭਾਈ ਗੁਰੂ ਰਵਿਦਾਸ ਜੀ ਜਿਹੜੀ ਉਹਨਾਂ ਦੀ ਸ਼ਖਸੀਅਤ ਆ ਉਹ ਹਵਾਈ ਅੱਡਿਆਂ ਦੇ ਨਾਂ ਦੇ ਉਪਰ ਨਾਂ ਰੱਖ ਕੇ ਥੋੜੋ ਬਦਲਣੀ, ਉਹ ਤੋਂ ਪਹਿਲਾਂ ਹੀ ਕਹਿ ਲਓ ਕਿ ਦੁਨੀਆਂ ਦੇ ਵਿਚ ਪੂਜੇ ਜਾਂਦੇ ਨੇ। ਆਦਮਪੁਰ ਵਾਲੇ ਕਹਿੰਦੇ ਕਿ ਭਾਈ ਨਾਂ ਰੱਖ ਤਾਂ ਵਧੀਆ ਗੱਲ ਆ ਪਰ ਜਿਹੜਾ ਸਾਡਾ ਪੁਲ ਪਿਛਲੇ ਸਮੇਂ ਤੋਂ ਲਟਕ ਰਿਹਾ ਉਸ ਪੁਲ ਨੂੰ ਜਿਹੜਾ ਜੀ ਉਹਦਾ ਕੰਮ ਵੀ ਨੇਪਰੇ ਚਾੜਿਆ ਜਾਵੇ ਜਿਹੜਾ ਕਿ ਸੈਂਟਰ ਸਰਕਾਰ ਦੇ ਅੰਦਰੋਂ ਆਉਂਦਾ ਤੇ ਜਿਹਦੇ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਵੇ। ਦੂਜੇ ਪਾਸੇ ਹਲਵਾਰਾ ਦਾ ਹਵਾਈ ਅੱਡਾ ਉਹਦੇ ਵਾਸਤੇ ਭਗਵੰਤ ਮਾਨ ਹੋਰਾਂ ਨੇ ਮੰਗ ਕੀਤੀ ਆ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਨਾਂ ਦਿਓ, ਉਹਦੇ ਉੱਪਰ ਉਹਦਾ ਵੀ ਨਾਂ ਰੱਖ ਦਿਓ। ਹੁਣ ਇਹ ਹੈਗਾ ਜੀ ਇਲੈਕਸ਼ਨ ਯੀਅਰ, ਇਹਦੇ ਵਿਚ 2 ਡੇਰੇ ਜਿਹੜੇ ਇਹ ਸਾਡੇ ਕਹਿ ਲਓ ਕਿ ਜਿਹੜੇ ਦੁਆਬੇ ਨੂੰ ਕੇਟਰ ਕਰਦੇ ਆ, ਉਸ ਤੋਂ ਬਾਅਦ 3ਜਾ ਡੇਰਾ ਜਿਹੜਾ ਜੀ ਉਹ ਦੁਆਬੇ ਨੂੰ ਵੀ ਤੇ ਮਾਲਵੇ ਨੂੰ ਵੀ ਕੇਟਰ ਕਰਦਾ ਉਹ ਹੈਗਾ ਜੀ ਨੂਰ ਮਹਿਲੀਆ। ਉਹ ਬਾਬਾ ਜੀ ਜਿਹੜੇ ਨੇ ਜੀ ਉਹ ਪਿਛਲੇ ਲੰਬੇ ਸਮੇਂ ਤੋਂ ਫਰੀਜ਼ਰ ਚ ਲਾਏ ਬੈਠੇ ਰੱਖੇ ਨੇ ਜੀ, ਗਨਮੈਨ ਜਿਹੜੇ ਆ ਜੀ ਉਹ ਫਰੀਜ਼ਰ ਦੇ ਵਿਚ ਉਸ ਰੱਖੇ ਹੋਏ ਬਾਬਾ ਜੀ ਦੀ ਰਾਖੀ ਵੀ ਕਰਦੇ ਆ। ਜਿਹੜੇ ਬਾਬੇ ਦੇ ਨੇੜਲੇ ਆ ਉਹ ਕਹਿੰਦੇ ਆ ਕਿ ਭਾਈ ਬਾਬਾ ਜੀ ਸਮਾਧੀ ਚ ਨੇ। ਹਾਂਜੀ ਪਿਛੇ ਜਿਹੇ ਇਕ ਪਟੀਸ਼ਨ ਜਿਹੜੀ ਆ ਜੀ ਅਦਾਲਤ ਵਿਚ ਵੀ ਪਈ ਸੀ, ਉਦੋਂ ਅਕਾਲੀਆਂ ਦੀ ਸਰਕਾਰ ਵੇਲੇ ਵੀ ਕਿਹਾ ਸੀ ਭਾਈ ਇਹਦਾ ਸੰਸਕਾਰ ਕਰਾਓ ਤੇ ਬਾਬੇ ਵਾਲੇ ਕਹਿੰਦੇ ਸੀ ਸੰਸਕਾਰ ਕਰਨਾ ਨਹੀਂ, ਜੇ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਭਾਈ ਮੰਦਾ ਹਾਲ ਕਰਾਂਗੇ। ਫਿਰ ਉਹ ਸਿਆਣੇ ਬੰਦੇ ਨੇ ਕਿਹਾ ਕਿ ਭਾਈ ਅਗਲਿਆਂ ਦਾ ਬਾਬਾ, ਅਗਲੇ ਭਾਵੇਂ ਜੋ ਮਰਜ਼ੀ ਕਰਨ, ਭਾਵੇਂ ਚੂਰਨ ਬਣਾ ਕੇ ਵੰਡ ਦੇਣ, ਵੀ ਤੁਸੀਂ ਲਾਸ਼ਾਂ ਦੀ ਰਾਖੀ ਕਰਨ ਦੇ ਨਾਲੋਂ ਜਿਹੜੇ ਜਿਉਂਦੇ ਜੀ ਲੋਕੀ ਨੇ ਉਹਨਾਂ ਦੀ ਪਰਵਾਹ ਕਰੋ, ਉਹਨਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਨਹੀਂ ਪੈਣੀਆਂ ਚਾਹੀਦੀਆਂ। ਅਤੇ ਜੇ ਬਾਬਾ ਫਰਿੱਜ 'ਚ ਪਿਆ ਜੀ, ਉਹਨਾਂ ਨੂੰ ਚੰਗਾ ਲੱਗਦਾ ਰੱਖੀ ਛੱਡਣ, 10 ਸਾਲ ਹੋਰ ਰੱਖ ਲੈਣ। ਸੋ ਸਰਕਾਰ ਨੇ ਜਿਹੜਾ ਟਕਰਾ ਸਕਾ ਜੀ ਉਹ ਟਾਲ ਲਿਆ। ਫਿਰ ਇੱਕ ਹੋਰ ਬਾਬਾ ਜਿਹੜਾ ਜੀ ਜਿਹੜਾ ਚਰਚਿਤ ਰਿਹਾ, ਜਿਹੜਾ ਕਰ ਜਿਸ ਬਾਬੇ ਦੀ ਵਜ੍ਹਾ ਕਰਕੇ ਅੱਜ ਅਕਾਲੀ ਖੁੱਡੇ ਲੈਣ ਲੱਗੇ ਬੈਠੇ ਨੇ, ਉਹ ਸੀਗਾ ਗੁਰਮੀਤ ਸਿੰਘ ਸਿੱਧੂ, ਗੁਰਮੀਤ ਰਾਮ ਰਹੀਮ ਸਿੰਘ, ਜਿਹੜਾ ਕਿ ਉਮਰ ਕੈਦ ਦੀ ਸਜ਼ਾ ਹੋਈ ਆ ਅਤੇ ਪੈਰੋਲ ਦੇ ਉੱਪਰ ਉਹਦਾ ਵੈਸੇ ਹੱਕ ਵੀ ਬਣਦਾ ਕਾਨੂੰਨ ਤੌਰ 'ਤੇ, ਸਹੀ ਆ ਵੀ ਉਹ ਹੁਣ 40 ਦਿਨਾਂ ਦੀ ਪੈਰੋਲ 'ਤੇ ਹੁਣ ਵੀ ਬਾਹਰ ਆ। ਸੋ ਇਹਨਾਂ ਦਾ ਪ੍ਰਭਾਵ ਜਿਹੜਾ ਉਹ ਸਿਆਸਤ ਦੇ ਉੱਪਰ ਹੈ। ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਆਏ ਹਾਂ ਕਿ ਜਿਹੜੇ ਡੇਰੇ ਨੇ, ਇਹ ਡੇਰੇ ਜਿਹੜੇ ਆ ਉਹ ਅੰਗਰੇਜ਼ਾਂ ਦੀ ਕਾਢ ਸੀ। ਅੰਗਰੇਜ਼ਾਂ ਨੇ ਸਾਰੀ ਜਿਹੜੀ ਸਾਇਕੀ ਪੜ੍ਹ ਕੇ ਉਹਨਾਂ ਨੇ ਕਿਹਾ ਵੀ ਭਾਈ ਇੱਦਾਂ ਦੇ ਡੇਰੇ ਹੋਣ, ਕਿਉਂਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਪਿੱਛੇ ਲੱਗੂ ਬਹੁਤ ਆ, ਜਿਹਨਾਂ ਮਗਰ ਲੋਕੀ ਲੱਗਣ, ਤੇ ਉਹ ਬਾਬੇ ਜਿਹੜੇ ਆ ਉਹ ਲੋਕਾਂ ਨੂੰ ਕਹਿਣਗੇ ਤੁਸੀਂ ਅੰਗਰੇਜ਼ਾਂ ਦੇ ਵਫਾਦਾਰ ਰਹਿਣਾ। ਹੋਇਆ ਵੀ ਇੱਦਾਂ ਹੀ। ਸੋ ਉਹੀ ਫਾਰਮੂਲਾ ਜਿਹੜਾ ਉਹ ਅੱਜ ਦੀ ਸਿਆਸਤ ਜਿਹੜੀ ਆ ਉਹ ਵੀ ਅਪਣਾ ਰਹੀ ਆ। ਧਰਮ ਤੇ ਸਿਆਸਤ ਜਿਹੜੀ ਆ ਜੀ ਉਸ ਨੂੰ ਰੱਜ ਕੇ ਮਿਸਯੂਜ਼ ਕੀਤਾ ਜਾ ਰਿਹਾ। ਹੁਣ ਖਾਸ ਕਰਕੇ ਬਹੁਤੀ ਵਾਰੀ ਜਿਹੜੀ SGPC ਜਾਂ ਫਿਰ ਜਿਹੜੀਆਂ ਸਾਡੀਆਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਉਹਨਾਂ ਡੇਰਿਆਂ ਦੇ ਉੱਪਰ ਹੁੰਦੀਆਂ ਜਿਹੜੀਆਂ ਬੇਨਿਯਮੀਆਂ ਨੇ ਉਹਦੀ ਆਲੋਚਨਾ ਵੀ ਕਰਦੀ ਆਉਂਦੀ ਹੈ, ਪਰ ਜਦੋਂ ਇਹਨਾਂ ਦੇ ਸਿਆਸੀ ਆਕਾਵਾਂ ਨੂੰ ਜ਼ਰੂਰਤ ਹੁੰਦੀ ਹੈ ਉੱਥੇ ਫਿਰ ਟਾਲੇ ਵੀ ਪੈ ਜਾਂਦੇ ਆ। ਹੁਣ ਜਿਸ ਢੰਗ ਨਾਲ ਡੇਰੇ ਐਕਟਿਵ ਹੋ ਗਏ ਨੇ, ਸੋ ਜਿਹੜੀਆਂ 27 ਵਾਲੀਆਂ ਇਲੈਕਸ਼ਨਾਂ ਆ ਉਹਦਾ ਘਮਸਾਨ ਜਿਹੜਾ ਉਹ ਸਾਹਮਣੇ ਨਜ਼ਰ ਆ ਰਿਹਾ, ਡੈਫੀਨੇਟਲੀ ਨਜ਼ਰ ਆ ਰਿਹਾ। ਹਾਲੇ ਹੋਰ ਬਹੁਤ ਕੁਛ ਜਿਹੜਾ ਜੀ ਉਹ ਹੋਵੇਗਾ। ਔਰ ਇੱਕ ਚੀਜ਼ ਜਿਹੜੀ ਆ ਜੀ ਇਹਦੇ ਵਿੱਚੋਂ ਜਿਹੜੀ ਸਮੈਲ ਆ ਰਹੀ ਆ ਉਹ ਇਹ ਆ ਕਿ BJP ਅਤੇ ਅਕਾਲੀਆਂ ਦਾ ਸਮਝੌਤਾ ਲਗਭਗ ਹੋਇਆ ਹੀ ਲਿਓ, ਜਾਂ ਤਾਂ ਉਹ ਸਮਝੌਤਾ ਪਹਿਲਾਂ ਹੀ ਸੈਟਲ ਡਾਊਨ ਹੋ ਚੁੱਕਾ, ਇਹ ਹਾਲੇ ਬਾਹਰ ਨਹੀਂ ਕੱਢ ਰਿਹਾ, ਪਤੇ ਖੋਲ ਨਹੀਂ ਰਹੇ, ਤੇ ਜਾਂ ਫਿਰ ਨੈਗੋਸ਼ੀਏਸ਼ਨ ਚੱਲ ਰਹੀ ਆ। ਪਹਿਲਾਂ ਖ਼ਬਰਾਂ ਇੰਟਰਨਲੀ ਇਹ ਆਈਆਂ ਸੀ ਕਿ 60-40 ਤੇ 40% BJP ਤੇ 60% ਅਕਾਲੀ, ਵੀ 60-40 ਤੇ ਸਮਝੌਤਾ ਹੋ ਗਿਆ। ਫਿਰ BJP ਚਾਹੁੰਦੀ ਸੀ ਨਹੀਂ ਭਾਈ ਅਸੀਂ ਬਰਾਬਰ ਦੀ ਧਿਰ ਕਿਉਂ ਨਾ ਬਣੀਏ, ਫਿਰ ਉਹਦੇ ਤੇ ਗੱਲਬਾਤ ਚੱਲਣ ਲੱਗ ਪਈ। ਹੁਣ ਪਿਛਲੇ ਦਿਨਾਂ ਤੋਂ ਇਹ ਹਵਾ ਆ ਰਹੀ ਆ ਵੀ ਚੰਨੀ ਹੋਰੀ ਜਿਹੜੇ ਨੇ ਜੀ ਉਹਨਾਂ ਨੂੰ ਜਿਹੜਾ ਜੀ ਉਹ ਕਾਂਗਰਸ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗ ਰਹੇ, ਉਹ BJP ਚ ਆ ਸਕਦੇ ਨੇ। ਬੀਬੀ ਨਵਜੋਤ ਕੌਰ ਸਿੱਧੂ ਹੋਰਾਂ ਨੇ ਕਾਂਗਰਸ ਛੱਡਣ ਦਾ ਐਲਾਨ ਕਰਤਾ, ਉਹਨਾਂ ਦੀਆਂ ਵੀ ਕਿਆਸ ਰਾਈਆਂ ਇਹ ਨੇ ਕਿ ਉਹ ਫੈਮਿਲੀ ਜਿਹੜੀ ਆ ਜੀ ਜਾਂ BJP ਵਾਲੇ ਪਾਸੇ ਜਾਂ ਅਕਾਲੀ ਵਾਲੇ ਪਾਸੇ, ਗੱਲ ਕੀ ਆਉਣਾ ਉਸੇ ਬੋਰਡ ਥੱਲੇ ਆ, ਉਹ ਵੀ ਇੱਧਰ ਆ ਸਕਦੇ ਨੇ। ਜਿਹੜੇ ਬਰਾੜ ਸਥਾਨ ਆ ਜੀ ਉਹ ਪਹਿਲਾਂ ਹੀ ਇਧਰਲੇ ਪਾਸੇ ਆ ਚੁੱਕਾ, ਉਹਦੇ ਵਿੱਚ ਚਾਹੇ ਜਗਮੀਤ ਸਿੰਘ ਬਰਾੜ ਆ, ਚਾਹੇ ਰਿਪਜੀਤ ਬਰਾੜ ਆ, ਤੇ ਜਾਂ ਫਿਰ ਜਿਹੜੇ ਬਾਦਲ ਸਾਹਿਬ ਦੇ OSD ਹੁੰਦੇ ਸੀ ਚਰਨਜੀਤ ਬਰਾੜ, ਜਿਹੜੇ ਸਭ ਤੋਂ ਵੱਧ ਨਜ਼ਦੀਕ ਹੁੰਦੇ ਸੀ ਬਾਦਲ ਟੱਬਰ ਦੇ, ਤੇ ਸਭ ਤੋਂ ਵੱਧ ਗਾਲਾਂ ਵੀ ਉਹਨਾਂ ਨੇ ਬਾਹਰ ਕੱਢੀਆਂ, ਉਹ ਵੀ BJP ਵਾਲੇ ਪਾਸੇ ਆ ਚੁੱਕੇ ਨੇ। ਹੁਣ ਜਿਹੜਾ ਅਕਾਲੀ ਦਲ ਮੋਰਸਰ ਜੀਤ ਵਾਲੇ ਨੇ ਜੀ ਉਹਦੇ ਵਿੱਚੋਂ ਮਲੂਕਾ ਸਾਹਿਬ ਜਿਹੜੇ ਨੇ ਜੀ ਵਾਪਸ ਅਕਾਲੀਆਂ 'ਚ ਜਾ ਚੁੱਕੇ ਨੇ, ਤੇ ਉਹਨਾਂ ਦੇ 9 ਪੁੱਤ ਜਿਹੜੇ ਆ ਜੀ ਉਹ BJP 'ਚ ਆ ਚੁੱਕੇ ਨੇ। ਅਕਾਲੀਆਂ ਦਾ ਹਿਰਦੇ ਵੱਲੋਂ ਤਾਂ ਡਿਪਾਰਟਮੈਂਟ ਦੇ ਇੰਚਾਰਜ ਹੁੰਦੇ ਸਨ ਪ੍ਰੇਮ ਸਿੰਘ ਚੰਦੂਮਾਜਰਾ ਜੀ, ਉਹ ਅੱਜ ਕੱਲ੍ਹ ਰੇਸ ਤੋਂ ਪੈਰ ਚੱਕ ਕੇ ਬੈਠੇ ਆ ਵੀ ਉਹਨਾਂ ਨੇ ਕਿੱਧਰਲੇ ਪਾਸੇ ਜਾਣਾ, ਉਹ ਜਿੱਧਰੋਂ ਕਹਿ ਲਓ ਵੀ ਉਹਨਾਂ ਦਾ ਦਾ ਲੱਗਾ ਉਹ ਉਧਰਲੇ ਪਾਸੇ ਖਿਸਕ ਸਕਦੇ ਨੇ। ਫਿਰ ਹਾਲੇ ਕਹਿ ਲਓ ਵੀ ਜਦੋਂ ਤਕਰੀਬਨ ਨਵੰਬਰ ਦਸੰਬਰ ਸ਼ੁਰੂ ਹੋਇਆ ਉਦੋਂ ਫਿਰ ਜਿਹੜੇ ਉਹ ਮਹੀਨੇ ਆ ਉਹ ਸਰੋਪਿਆਂ ਦੀ ਖੇਡ ਦੇ ਹੁੰਦੇ ਆ, ਕਈ ਜਿਨ੍ਹਾਂ ਨੂੰ ਆਸ ਆ ਅਕਾਲੀਆਂ ਵੱਲੋਂ ਵੀ ਟਿਕਟ ਮਿਲ ਜਾਣੀ ਹੈ ਉਹ ਹਾਲੇ ਟਿਕ ਕੇ ਬੈਠੇ ਆ, ਉਹ ਦੇਖਣਗੇ ਵੀ ਮੈਂ ਜਿੱਤ ਸਕਦਾ ਇਧਰਲੇ ਪਾਸਿਓਂ, ਜੇ ਉਹਨਾਂ ਨੂੰ ਲੱਗਾ ਕਿ ਨਹੀਂ ਭਾਈ ਉਹ ਕਾਂਗਰਸ ਵਾਲੇ ਪਾਸੇ ਜਿੱਤ ਸਕਦੇ ਪਹਿਲਾਂ ਉਧਰ ਟਰਾਈ ਕਰਨਗੇ, ਜੇ ਉਹਨਾਂ ਨੂੰ ਲੱਗਾ ਨਹੀਂ ਵੀ ਆਮ ਆਦਮੀ ਪਾਰਟੀ ਫਿਰ ਦੁਬਾਰਾ ਆ ਸਕਦੀ ਆ ਤੇ ਫਿਰ ਉਹ ਉਧਰਲੇ ਪਾਸੇ ਝਾਕ ਰੱਖੀ ਹੋਊਗੀ। ਤਕਰੀਬਨ 30-35 ਸੀਟਾਂ ਇਹੋ ਜਿਹੀਆਂ ਹੁੰਦੀਆਂ ਹੀ ਨੇ ਜਿਨ੍ਹਾਂ ਸੀਟਾਂ ਦੇ ਉਪਰ ਬਾਅਦ ਚ ਭਜੀਕੜ ਪੈਂਦਾ ਹੁੰਦਾ ਕਿ ਦੇਖੋ ਜੀ ਆਮ ਆਦਮੀ ਪਾਰਟੀ ਵਾਲੇ ਵਲੰਟੀਅਰ ਦਰੀਆਂ ਵਿਛਾਉਂਦੇ ਰਹਿ ਗਏ ਇਹਨਾਂ ਨੇ ਅਕਾਲੀਆਂ ਚੋਂ ਲੈਂਦੇ, ਕੁਛ ਜਿਹੜੇ ਆ ਜੀ ਉਹ ਬੀਜੇਪੀ ਵੱਲੋਂ ਨਾਰਾਜ਼ ਹੋ ਕੇ ਆ ਜਾਣੇ ਆ, ਕੁਛ ਜਿਹੜੇ ਉਹ ਕਾਂਗਰਸ ਵੱਲੋਂ ਨਾਰਾਜ਼ ਹੋ ਕੇ ਆ ਜਾਣੇ, ਜਾਣੀ ਕਿ ਜੋ ਪਿਛਲੇ ਸਮਿਆਂ ਦੇ ਵਿੱਚ ਸਾਲਾਂ ਦੇ ਵਿੱਚ ਚੱਲਦਾ ਰਿਹਾ ਇਸ ਵਾਰੀ ਵੀ ਕੋਈ ਉਦੋਂ ਨਵਾਂ ਨਹੀਂ ਹੋਣਾ। ਹਾਂਜੀ ਖੈਰ ਇਹਨਾਂ ਗੱਲਾਂ ਦੇ ਉੱਪਰ ਜਦੋਂ ਆਪਾਂ ਸਿਆਸਤ ਦੀ ਗੱਲ ਸ਼ੁਰੂ ਕਰ ਲਈਏ ਤੇ ਭਾਵੇਂ ਜਿੰਨਾ ਚਿਰ ਮਰਜ਼ੀ ਗੱਲ ਕਰਦੇ ਰਹੀਏ, ਮੈਂ ਕੋਈ ਖਬਰਾਂ ਹੋਰ ਪੰਜ ਸੱਤ ਮੈਂ ਪੜ੍ਹਨੀਆਂ ਸੀਗੀਆਂ ਪਰ ਫਲੋ ਫਲੋ ਦੇ ਵਿੱਚ ਫਿਚੇਤਾ ਕੁਛ ਨਹੀਂ ਰਹਿੰਦਾ। ਸਮੁੱਕ ਦੀ ਗੱਲ ਇਹ ਵੀ ਢਿੱਲੋਂ ਸਾਹਿਬ ਜਿਹੜੇ ਨੇ ਜੀ ਰਾਧਾ ਸਵਾਮੀ ਵਾਲੇ, ਹੁਣ ਇੱਕ ਗੱਲ ਬੜੀ ਇੰਪੋਰਟੈਂਟ ਰਹਿ ਗਈ ਪਰ ਉਹ ਤੇ ਆਪਾਂ ਕੱਲ੍ਹ ਜਾਂ ਕੱਲ੍ਹ ਤੋਂ ਬਾਅਦ ਜ਼ਿਕਰ ਕਰਾਂਗੇ। ਐਸਵਰਜੀਤ ਸੋਮਾਨ ਹੋਰੀ ਉਹਨਾਂ ਦੇ ਦੋਹਤੇ ਦਾ ਵਿਆਹ ਹੋਇਆ, ਜਦੋਂ ਦੇ ਨਿੱਕੇ ਹੁੰਦੇ ਆਪਾਂ ਤੇ ਇਹ ਸੁਣਦੇ ਆਂ ਵੀ ਚਵਰ ਛਤਰ ਦੇ ਮਾਲਕ, ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਬੋਧਨ ਕਰਨਾ ਹੁੰਦਾ ਉਹਨਾਂ ਦੇ ਵਿਆਹ ਦੇ ਉੱਪਰ ਵਿਆਂਦੜ ਦੇ ਉੱਪਰ ਚਵਰ ਵੀ ਸੀ ਤੇ ਛਤਰ ਵੀ ਸੀ। ਜੇ ਇਹੋ ਜਿਹੀ ਕਰਤੂਤ ਇਹੋ ਜਿਹੀ ਹਰਕਤ ਕਿਸੇ ਮਾਤੜ ਨੇ ਕੀਤੀ ਹੁੰਦੀ ਤੇ ਹੁਣ ਤੱਕ ਅੱਧਾ ਪੰਜਾਬ ਫੂਕਿਆ ਹੋਣਾ ਸੀ। ਤਕੜੇ ਦਾ ਸੱਤੀ ਨਹੀਂ ਸੌ। ਔਰ ਸਿਮਰਜੀਤ ਸਮਾਨ ਹੋਰਾਂ ਦੀ ਗੱਲ ਕਰੀਏ ਜਿਨ੍ਹਾਂ ਦੀ ਸਾਰੀ ਉਮਰ ਬੇਅੰਤ ਸੌ ਦੇ ਟੱਬਰ ਨੂੰ ਗਾਲਾਂ ਕੱਢਦਿਆਂ ਦੀ ਨੰਗੀ ਤੇ ਬੇਅੰਤ ਸੌ ਦਾ ਸਾਰੇ ਦਾ ਸਾਰਾ ਲਾਣਾ ਜਿਹੜਾ ਜੀ ਉਹਨਾਂ ਦੇ ਇਸ ਵਿਆਹ ਦੇ ਵਿੱਚ ਪਹੁੰਚਾ ਸੀ। ਆਪਾਂ ਇਹ ਗੱਲ ਦਾ ਜ਼ਿਕਰ ਕਰਦੇ ਹਾਂ ਜਿਹੜੇ ਤੁਸੀਂ ਨਿਰੰਤਰ ਨਗਾਰਾ ਸੁਣਦੇ ਹੋ ਸਰਦਾਰੀ ਦੇਖਦੇ ਹੋ ਕਿ ਇਹ ਭਾਈ ਹਾਥੀ ਦੇ ਦੰਦ ਨੇ ਖਾਣ ਦੇ ਹੋਰ ਦਿਖਾਉਣ ਦੇ ਹੋਰ ਇਹ ਟੂਲ ਨੇ ਜਿਨ੍ਹਾਂ ਨੂੰ ਸਮੇਂ ਸਮੇਂ ਸਿਰ ਵਰਤਿਆ ਜਾਂਦਾ। ਜਦੋਂ ਸਰਕਾਰਾਂ ਜਿਹੜੀਆਂ ਨੇ ਜੀ ਉਹ ਕਿਸੇ ਔਖੇ ਸਮੇਂ ਚੋਂ ਲੰਘ ਰਹੀਆਂ ਹੋਣ ਤੇ ਫਿਰ ਸਿਮਰਜੀਤ ਸਮਾਨ ਵਰਗੇ ਟੂਲ ਜਿਹੜੇ ਆ ਉਹ ਨਿਕਲਦੇ ਨੇ ਜਿਨ੍ਹਾਂ ਨੂੰ ਖਾਲਿਸਤਾਨੀ ਧਿਰਾਂ ਨੇ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਿਆ ਤੇ ਅੱਜ ਇਸ ਵਿਆਹ ਨੇ ਉਹ ਸਾਰੀ ਦੀ ਸਾਰੀ ਅਸਲੀਅਤ ਜਿਹੜੀ ਸਾਹਮਣੇ ਲਿਆਂਦੀ ਆ। ਹੁਣ ਕਿਉਂਕਿ ਇਹ ਟੂਲ ਐਕਸਪਾਇਰ ਹੋ ਗਏ ਨੇ ਹੁਣ ਨਵੇਂ ਟੂਲ ਜਿਹੜੇ ਆ ਜੀ ਉਹ ਤਿਆਰ ਕੀਤੇ ਜਾ ਰਹੇ ਨੇ, ਚਾਹੇ ਉਹ ਗੁੱਤਾਲੇ ਖਾਲਸੇ ਨੇ, ਚਾਹੇ ਦਿਬਰੂਗੜ੍ਹ ਵਾਲੇ ਬਾਬੇ ਨੇ, ਚਾਹੇ ਲੱਖੇ ਕੇ ਨੇ, ਚਾਹੇ ਭਾਨੇ ਕੇ ਨੇ, ਇਹ ਨਵੇਂ ਟੂਲ ਤਿਆਰ ਹੋਣੇ ਨੇ ਜਿਨ੍ਹਾਂ ਨੂੰ ਸਮੇਂ ਸਮੇਂ ਸਿਰ ਵਰਤਿਆ ਜਾਣਾ। ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਨੀ ਹੈ, ਆਪਾਂ ਕਿਸੇ ਦਿਨ 30-35 ਮਿੰਟ ਟਕਾ ਕੇ ਲਾਵਾਂਗੇ ਹਰਸਿਮਰਜੀਤ ਸਮਾਨ ਹੋਰਾਂ ਦੇ ਖਾਸ ਕਰਕੇ ਦੋਹਤੇ ਦੇ ਵਿਆਹ ਤੇ। ਗੋਬਿੰਦ ਸਿੰਘ ਸੰਧੂ ਜਿੱਥੇ ਛਤਰੀ ਵੀ ਤਾਣੀ ਗਈ ਤੇ ਜਿਹਨੂੰ ਚੌਰ ਵੀ ਕੀਤਾ ਗਿਆ, ਔਰ ਇਦਾਂ ਦੇ ਹੋਰ ਬਹੁਤ ਸਾਰੇ ਚੌਰੇ ਨੇ ਜਿਨ੍ਹਾਂ ਦੀ ਗੱਲ ਕਰਨੀ ਬਣਦੀ ਆ ਕਰਾਂਗੇ ਆਪਾਂ। ਘੱਟ ਵੱਧ ਬੋਲਿਆ ਤੋਂ ਮਾਫੀ, ਬਾਅਦ ਵਿੱਚ ਗੱਲਬਾਤ ਕਰਨੀ ਹੋਈ ਬਰਾੜ ਸਾਹਿਬ ਦਾ ਫੋਨ ਨੰਬਰ 647-384-3636, ਮੇਰਾ ਫੋਨ ਨੰਬਰ 905-915-84-84। ਅਗਲੀ ਮੁਲਾਕਾਤ ਤੱਕ ਦਿਓ ਆ ਗਿਆ, ਰੱਬ ਰਾਖਾ।
ਰੰਗ ਚੜਿਆ ਹਸਰਤ ਨੂੰ ਜੋ ਵਸਲ ਦੇ ਦਿੱਤੇ ਵਸੀਲੇ ਨੇ ਜੀਨਤ ਤੇ ਸ਼ਿਖਰ ਦੁਪਹਿਰ ਹੋਈ ਤਾਇਓ ਦੇਵਰ ਚਮਕੀ ਹੋਈ ਰੰਗ ਚੜਿਆ ਹਸਰਤ ਨੂੰ ਜੋ ਵਸਲ ਦੇ ਦਿੱਤੇ ਵਸੀਲੇ ਜੀਨਤ ਤੇ ਸ਼ਿਖਰ ਦੁਪਹਿਰ ਹੋਈ ਤਾਇਓ ਦੇਵਰ ਚਮਕੀ ਹੋਈ ਰੰਗ ਚੜਿਆ।
The views expressed on the preceding program may not necessarily be those of the owner or management of WTOR radio station.
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ ਕੁਇਕ ਟਰੱਕ ਲਿਊਬ, ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ, ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ, ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ, ਹੋਰ ਕੀ ਚਾਹੀਦਾ। ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨਾਪਨੀ, ਐਗਜ਼ਿਟ 5 QEW ਫੋਰ ਏਰੀ। ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL 519-622-0660, ਜੋ ਆਵੇ ਸੋ ਰਾਜ਼ੀ ਜਾਵੇ।
ਅਸਲਾਮ ਵਾਲੇਕੁਮ, ਜੈਸੇ ਕਿ ਆਪ ਲੋਗ ਜਾਨਤਾ ਹੈ ਕਿ ਸੂਟੀ ਫਰਨੀਚਰ ਕਾ ਨਾਮ ਮਾਰਕੀਟ ਕੇ ਅੰਦਰ ਪਿਛਲੇ 40 ਸਾਲੋਂ ਸੇ ਹੈ, ਲੇਕਿਨ ਅਭੀ ਕਿਉਂਕਿ ਇਹ ਬੰਦ ਹੋਣੇ ਵਾਲਾ ਹੈ, ਇਹ ਵਾਈਂਡ ਅਪ ਕਰ ਰਹੇ ਹੈ, ਤੋ ਇਸਕੀ ਬਾਤ ਇਤਨੀ ਅੱਛੀ ਔਰ ਅਮੇਜ਼ਿੰਗ ਆਫਰ ਲਗੀ ਹੈ ਜੋ ਕਿ ਆਪਕੋ ਕਹੀਂ ਨਹੀਂ ਮਿਲੇਗੀ।
अगर आप अपने घर को मॉडर्न और स्टाइलिश लुक देना चाहते हैं तो सोडी फर्नीचर आपके लिए परफेक्ट जगह है, जहां आपको हाई क्वालिटी और ड्यूरेबल फर्नीचर बहुत ही रीजनेबल प्राइसेज में मिल जाता है। ये 3 पीसेस पावर रिक्लाइनर सोफा सेट ये 2 कलर में अवेलेबल है और ये आपको मिलेगा 1699 में। और सबसे इम्प्रेसिव बात यह है कि सोडी फर्नीचर के पास अभी भी 1.5 से लेकर $2 मिलियन की इन्वेंट्री बाकी है।
मेरी पूरे साल की